ਜਿਹੜਾ ਉਹਦੇ ਤੋਂ ਏਡੀ ਉਮੀਦ ਪਤਾ ਨੀ ਕਿਉਂ ਰੱਖੀ ਜਾ ਰਹੀ ਆ। ਬਿਨਾਂ ਸ਼ੱਕ ਉਹਦੀਆਂ ਗੱਲਾਂ ਚ ਦਮ ਹੁੰਦਾ, ਕਿਉਂਕਿ ਲੋਕ ਜਜ਼ਬਾਤੀ ਗੱਲਾਂ ਸੁਣਦੇ ਆ, ਚੁਟਕਲੇ ਜਾਂ ਟੋਟਕੇ ਤੇ ਸਾਰਿਆਂ ਦੇ ਸੁਣਦੇ ਆ। ਤੇ ਹੁਣ ਦੂਜੀਆਂ ਧਿਰਾਂ ਵੀ ਅਜੇ ਖੁੱਲ ਕੇ ਨੀ ਬੋਲਦੀਆਂ, ਉਹਨਾਂ ਨੂੰ ਐਂ ਲੱਗਦਾ ਕਿ ਇੱਥੇ ਜਿਹੜੀ ਗੱਲ ਬੋਲ ਗਿਆ ਹੋ ਸਕਦਾ ਬੀਜੇਪੀ ਚ ਆ ਜੇ, ਤੇ ਕਿਤੇ ਨਾ ਕਿਤੇ ਥਾਂ ਜਾ ਬਣਾਉਣ ਵਾਸਤੇ ਮੈਨੂੰ ਆਮ ਆਦਮੀ ਪਾਰਟੀ ਵਾਲੇ ਬੱਸ ਚ ਨੀ ਭੀੜ ਹੁੰਦੀ, ਉਹ ਤੇ ਕਹਿੰਦੇ ਇੱਕ ਸੀਟ ਜੀ ਆ, ਥੋੜਾ ਸਰਕ ਜੀ ਤੇ ਉਹ ਵੀ ਥਾਂ ਜਾ ਬਣਾਉਣ ਦਾ ਯਤਨ ਕਰਦੇ ਹੋਣਗੇ, ਪਰ ਜਿਹੜੀ ਸੀਟ ਉੱਤੇ ਪ੍ਰਧਾਨ ਜੀ ਬੈਠੇ ਉਹ ਕਹਿੰਦੇ ਹੋਣਗੇ ਆਪਾਂ ਕਾਹਨੂੰ ਖੇਲਣਾ। ਸੋ ਇਸ ਕਰਕੇ ਖੁੱਲ ਕੇ ਕੋਈ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇਹ ਦੋ ਤਿੰਨ ਪਾਰਟੀਆਂ ਵਾਲੇ ਬੋਲਦੇ ਵੀ ਨਹੀਂ। ਕਹਾਣੀ ਤਾਂ ਇਹੀ ਹੈ ਕਿ ਨਵਜੋਤ ਸਿੰਘ ਸਿੱਧੂ ਕੋਈ ਵੱਡਾ ਮਾਰਕਾ ਨਹੀਂ ਮਾਰ ਕੇ ਗਿਆ, ਹਾਂ ਜਿਹੜੇ ਤਰੀਕੇ ਨਾਲ ਉਹ ਟਕੋਰ ਕਰ ਗਿਆ ਆਪਦੇ ਹੱਕ ਵਾਸਤੇ ਕਰਕੇ ਗਿਆ। ਕਿਸਾਨਾਂ ਵਾਸਤੇ ਬੋਲਣਾ ਹੁੰਦਾ ਤਾਂ ਬਹੁਤ ਟਾਈਮ ਸੀਗਾ ਜੀ ਉਹਦੇ ਕੋਲ ਪਹਿਲਾਂ।
ਓਕੇ, ਦੂਸਰਾ ਸਵਾਲ ਤੁਹਾਨੂੰ ਹੈਗਾ ਕਲਾਕਾਰ ਦੇ ਤੇ ਖਾਸ ਤੌਰ ਤੇ ਦੀਪ ਸਿੱਧੂ, ਜਿਸ ਤਰ੍ਹਾਂ ਕਹਿ ਰਿਹਾ ਕਿ ਸਾਡੇ ਵਜੂਦ ਦੀ ਲੜਾਈ ਆ ਔਰ ਇਸ ਕੱਲੇ MSP ਦਾ ਮਸਲਾ ਨਹੀਂ ਆ, ਉਸ ਤੋਂ ਇਲਾਵਾ ਜਿਹੜੇ ਬਾਕੀ ਕਲਾਕਾਰ ਸੀਗੇ ਗੀਤ ਗੜੇ ਗਾਉਣ ਵਾਲੇ ਗਾਇਕ ਸੀਗੇ ਉਹ ਤੋਂ ਕਿਨਾਰਾ ਕਸੀ ਕਰ ਗਿਆ, ਸ਼ੰਭੂ ਬਾਰਡਰ ਤੇ ਉਹਨੇ ਧਰਨਾ ਵੀ ਦਿੱਤਾ ਸੀਗਾ ਕੱਲ, ਇਹ ਸਾਰੀ ਡਿਟੇਲ ਦੱਸੋ ਕੀ ਹੈ ਜੀ।
ਸ਼ਿਨੋ ਸਾਹਿਬ, ਮੈਂ ਨਾ ਸ਼ਨੀਵਾਰ ਦੀ ਰਾਤ ਨੂੰ, ਫਰਾਈਡੇ ਨੂੰ ਆਪਣਾ ਜਦੋਂ ਸ਼ੋਅ ਹੈ ਉਸ ਦਿਨ ਰਾਤ ਨੂੰ ਰਿਲਾਇੰਸ ਦੇ ਮੂਹਰੇ ਗਿਆ, ਕਿਉਂਕਿ ਸਾਡਾ ਉੱਥੇ ਘਰ ਹੈ ਬਠਿੰਡੇ ਉਹਦੇ ਨੇੜੇ। ਮੈਨੂੰ ਦੱਸਿਆ ਕਿ ਲੱਖਾ ਤੇ ਲੱਖੇ ਦੇ ਕੋਲ ਅਸੀਂ ਗਏ ਉੱਥੇ, ਇਹ ਵੀ ਗੱਲਾਂ ਸੁਣੀਆਂ ਕਿ ਦੀਪ ਸਿੱਧੂ ਦੇ ਨਾਲ, ਕਿਉਂਕਿ ਲੱਖੇ ਦੀ ਸਾਂਝ ਜੀ ਦੀਆਂ ਗੱਲਾਂ ਕਾਫੀ ਕੁਝ ਦਾ ਹੋਇਆ। ਮੈਂ ਉੱਥੇ ਜਦੋਂ ਗੱਲਾਂ ਜੀਆਂ ਕੱਢਣ ਲੱਗਿਆ ਤੇ ਰਾਤ ਨੂੰ ਮੈਂ ਇੱਕ ਸਟੇਟਸ ਵੀ ਲਿਖਿਆ ਇੱਕ ਗੀਤਕਾਰ ਦੇ ਉੱਤੇ, ਹਾਲਾਂਕਿ ਮੈਂ ਉਹਨੂੰ ਬਹੁਤ ਇਗਨੋਰ ਕਰਦਾ, ਪਤਾ ਨੀ ਕਿਉਂ ਲਿਖਿਆ ਗਿਆ। ਉੱਥੋਂ ਕਹਾਣੀ ਆਈ ਕਿ ਬਹੁਤ ਸਾਰੇ ਲੋਕ ਹੈ ਉਲਝ ਗਏ ਮੇਰੇ ਨਾਲ ਵੀ, ਮਤਲਬ ਪੁੱਠੀਆਂ ਸਿੱਧੀਆਂ ਗੱਲਾਂ ਜਾਂ ਵੀ ਕਰਨ ਲੱਗੇ ਚਲੋ। ਉਦੋਂ ਗਾ ਹਾਂ ਇੱਕ ਵੀਡੀਓ ਅੱਜ ਮੈਨੂੰ ਸਵੇਰੇ ਭੇਜੀ ਕਿਸੇ ਨੇ ਅਮਰੀਕਾ ਤੋਂ, ਉਹ ਮੁੰਡਾ ਜਿਹੜਾ ਬੱਬੂ ਖੋਸਾ ਤੁੰਬੜਪਨ, ਉਹਨੇ ਡਿਟੇਲ ਲਿਆਂਦੀ, ਹਾਲਾਂਕਿ ਉਹਦੇ ਤੇ ਵੀ ਦੋਸ਼ ਲਾਈ ਜਾਂਦੇ ਆਪਣੇ ਕੁਛ ਬੰਦੇ ਕਿ ਜੀ ਇਹਨੇ ਕਤਲ ਕੀਤਾ ਜਾਂ ਕੁਛ ਹੋਰ ਕੀਤਾ, ਉਹ ਤਾਂ ਮੰਨਦਾ ਜਿਹੜੀਆਂ ਚੀਜ਼ਾਂ ਚੋਂ ਅੰਦਰ ਰਿਹਾ। ਪਰ ਦੀਪ ਸਿੱਧੂ ਦੀ ਜਿਹੜੀ ਗੱਲ ਹੈ ਨਾ ਜੀ, ਉਹ ਖੁੱਲ ਕੇ ਇਹ ਨੀ ਦੱਸਦਾ ਕਿ ਮੇਰੀ ਕਿੰਨੀ ਕਿਸਾਨ ਸੀ ਪਹਿਲਾਂ ਬੀਜੇਪੀ ਨਾਲ, ਇਹਨਾਂ ਦੇ ਨਾਲ ਆਪਣੇ ਧਰਮਿੰਦਰ ਕੇ ਪਰਿਵਾਰ ਦੇ ਨਾਲ, ਹਾਲਾਂਕਿ ਦਿਓਲ ਪਰਿਵਾਰ ਦੇ ਨਾਲ ਸਾਂਝ, ਉਹ ਇਹ ਵੀ ਬਾਅਦ ਦੇ ਵਿੱਚ ਕਬੂਲਿਆ ਮੀਡੀਆ ਦੇ ਵਿੱਚ ਕਿ ਉਹਨਾਂ ਦਾ ਲਾਇਰ ਹੈ, ਉਹਨਾਂ ਦੇ ਕੇਸ ਦੇ ਵਿੱਚ ਕਿਤੇ ਉਹ ਸੀਗਾ, ਉਹਨੂੰ ਧਰਮਿੰਦਰ ਇਹਦੀ ਫਿਲਮ ਦੇ ਵਿੱਚ ਵੀ ਬਕਾਇਦਾ ਰੋਲ ਕਰਕੇ ਗਿਆ, ਇੱਥੇ ਬਠਿੰਡੇ ਹੀ ਸ਼ੂਟ ਸੀ ਉਹਦੀ। ਤੇ ਦੂਜੀ ਗੱਲ ਕਈ ਚੀਜ਼ਾਂ ਹੋਰ ਨੇ, ਤੇ ਉਹਨਾਂ ਨੇ ਦਲੇਰ ਮਹਿੰਦੀ ਤੱਕ ਦੇ ਜਿਹੜੇ ਡੇਟੇ ਨੇ ਕਿ ਪਹਿਲਾਂ ਇੱਕ ਜਿਹੜੀਆਂ ਕੁਝ ਚੀਜ਼ਾਂ ਸੀ ਦਲੇਰ ਮਹਿੰਦੀ ਮੀਕਾ ਹੋਰਾਂ, ਉਹਨਾਂ ਦੇ ਨਾਲ ਤਾਂ ਇਹਨਾਂ ਦੀ ਨੇੜਤਾ ਰਹੀ ਹੈ ਤੇ ਉਹ ਸਾਰੇ ਦੇ ਸਾਰੇ ਕਾਂਗਰਸ ਨਾਲ ਬੀਜੇਪੀ ਨਾਲ ਜੁੜੇ ਹੋਏ ਨੇ, ਪਰ ਹੰਸਰਾਜ ਹੰਸ ਉਹਨਾਂ ਦਾ ਕੁੜਮਾ ਉਹ ਵੀ ਬੀਜੇਪੀ ਨਾਲ ਜੁੜਿਆ ਹੋਇਆ। ਤੇ ਇਸ ਕਰਕੇ ਅੱਜ ਹੀ ਆ ਥੋੜੇ ਦਿਨਾਂ ਚ ਇਹਨੂੰ ਪੰਜਾਬ ਦਾ ਮੋਹ ਆਉਣ ਲੱਗ ਜਾਣਾ, ਇਹ ਵੀ ਵੱਡੀ ਗੱਲ ਆ। ਤੇ ਦੂਜੇ ਕਲਾਕਾਰ ਵੀ ਸ਼ਾਇਦ ਇਸ ਗੱਲ ਤੋਂ ਪਕਤਾਉਂਦੇ ਹੋਣਗੇ। ਤੀਜੀ ਗੱਲ ਜਿਹੜੀ ਹੈਗੀ ਹੈ ਕਿ ਕਲਾਕਾਰ ਆ ਨਾ ਜਿਹੜੇ, ਉਹ ਵੀ ਐਂ ਲੱਗਦਾ ਕਿ ਜੇ ਇਹੀ ਹੀਰੋ ਬਣ ਗਿਆ ਤਾਂ ਸਾਡਾ ਸੰਘਰਸ਼ ਕਿੱਧਰ ਜਾਊ। ਹਾਲਾਂਕਿ ਚਾਹੀਦਾ ਇਹ ਹੈ ਕਿ ਤੁਸੀਂ ਜਾਓ ਜੀ ਸੜ ਕੇ ਜਾਓ, ਪਰ ਹੀਰੋ ਨਾ ਬਣੋ, ਜਿਹੜੇ ਲੋਕ ਉੱਥੇ ਸੰਘਰਸ਼ ਨੂੰ ਲੜਨਾ ਚਾਹੁੰਦੇ ਉਹਨਾਂ ਨੂੰ ਮੂਹਰੇ ਕਰੋ। ਇੱਥੇ ਫਿਰ ਉਹ ਅੱਗੇ ਕੁਛ ਲੋਕ ਇਹੋ ਜਿਹਾ ਕਿ ਜੀ ਆਹ ਕਾਮਰੇਡ ਉਹਨਾਂ ਨੇ 70 ਸਾਲਾਂ ਚ ਕੀ ਕਰਤਾ, ਆਪ ਕੰਮ ਨੀ ਕਰਦੇ ਆ। ਪਰ ਮੈਂ ਇੱਕ ਗੱਲ ਫੇਰ ਕਹਿਣਾ ਕਿ ਪੰਜਾਬ ਦੇ ਵਿੱਚ ਜਿੰਨੇ ਸੰਘਰਸ਼ ਹੈ ਕਿਸਾਨ ਯੂਨੀਅਨ ਨੇ ਲੜੇ ਨੇ, ਲਗਭਗ ਸਫਲਤਾ ਹਾਸਲ ਕੀਤੀ ਹੈ, ਕਿਉਂਕਿ ਸਾਡੇ ਵਾਲੇ ਜਿਹੜੀਆਂ ਬਾਕੀ ਧਿਰਾਂ ਜਿਹਨਾਂ ਨੂੰ ਅਸੀਂ ਪੰਥਕ ਧਿਰਾਂ ਕਹਿੰਦੇ ਹਾਂ, ਅਸੀਂ ਤਾਂ ਫਿਰ ਜਦੋਂ ਕਿਤੇ ਨਾ ਕਿਤੇ ਗੱਲ ਕਰਦੇ ਹਾਂ ਉਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਕਰ ਲੈਂਦੇ ਹਾਂ, ਅੱਧੇ ਕੋਲੇ ਤੋਂ ਕਿਨਾਰਾ ਕਰ ਜਾਂਦੇ ਆ, ਅੱਧੇ ਕੋਲੇ ਹੱਕ 'ਚ ਖੜ ਜਾਂਦੇ, ਅਸੀਂ ਆਪਸੀ ਲੜਨ ਲੱਗ ਜਾਂਦੇ ਹਾਂ। ਘੱਟੋ ਘੱਟ ਦੁਨੀਆਂ ਨਾਲ ਬੇਸ਼ੱਕ 31 ਨੇ ਹੁਣ ਵੱਖ ਵੱਖ ਜਥੇਬੰਦੀਆਂ ਕਿਸਾਨ ਤੇ ਮਜ਼ਦੂਰਾਂ ਦੀਆਂ, ਉਹ ਇੱਕ ਮੁੱਦੇ ਤੇ ਤਾਂ ਇਕੱਠੀਆਂ ਨੇ ਨਾ, ਉਹ ਉਦੋਂ ਤੱਕ ਇਕੱਠੀਆਂ ਰਹਿਣਗੀਆਂ ਜਦੋਂ ਤੱਕ ਹੱਲ ਨਹੀਂ ਹੁੰਦਾ ਜਾਂ ਕੋਈ ਵੱਡੇ ਮਤਭੇਦ ਕੋਈ ਪੈਦਾ ਨਹੀਂ ਕਰ ਦਿੰਦਾ, ਪਰ ਇੱਥੇ ਉੱਥੇ ਹਰ ਸੱਟ ਕੇ ਨਹੀਂ ਬਹਿੰਦੇ, ਅਗਲੀਆਂ ਲੜਾਈਆਂ ਵੀ ਲੜਦੇ ਆ ਉਹ।
ਮਿਹਰਬਾਨੀ, ਤੁਸੀਂ ਰੇਡੀਓ ਨੂੰ ਫੋਨ ਤੇ ਸੁਣਨਾ, ਸਟੂਡੀਓ ਚ ਕਾਲ ਕਰ ਲਓ, 416-620-1778 ਸਟੂਡੀਓ ਦੇ ਨੰਬਰ ਨੇ, ਤੁਹਾਨੂੰ ਸਟੂਡੀਓ ਤੋਂ ਨੰਬਰ ਮਿਲ ਜਾਣੇ ਨੇ। ਦੂਸਰਾ, ਜੇ ਤੁਸੀਂ ਫੇਸਬੁੱਕ ਤੇ ਸੁਣਨਾ ਚਾਹੁੰਦੇ ਹੋ ਜਾਂ ਲੇਟੈਸਟ ਖਬਰਾਂ ਅਪਡੇਟ ਨਾਲ ਜੁੜਨਾ ਚਾਹੁੰਦੇ ਹੋ ਤੇ ਸਾਡਾ ਪੇਜ ਹੈ ਸਾਊਥ ਏਸ਼ੀਅਨ ਵਾਇਸ ਰੇਡੀਓ NTV, ਸਾਊਥ ਏਸ਼ੀਅਨ ਵਾਇਸ ਰੇਡੀਓ NTV ਸਾਡਾ ਫੇਸਬੁੱਕ, ਤੁਸੀਂ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ। ਇੱਕ ਵਾਰੀ ਫਿਰ ਦੱਸੀਏ ਕਿ ਅੱਜ ਵਰਲਡ ਟੀਚਰ ਡੇ ਆ, ਔਰ ਮੈਂ ਖੁਦ ਇੱਕ ਟੀਚਰ ਰਿਹਾ, ਕਾਲਜ 'ਚ ਮੈਂ ਪੜ੍ਹਾਇਆ 4-5 ਸਾਲ, ਅਤੇ ਟੀਚਰ ਦਾ ਸਾਥ ਜਿਹੜਾ ਬਹੁਤ ਚੰਗਾ ਲੱਗਦਾ। ਸੋ ਦੁਨੀਆਂ ਭਰ ਦੇ ਜਿੰਨੇ ਵੀ ਟੀਚਰ ਨੇ ਸਮੇਤ ਮੇਰੇ ਟੀਚਰ ਜਿਹੜੇ ਆ, ਉਹਨਾਂ ਸਾਰਿਆਂ ਨੂੰ ਅਸੀਂ ਨਤਮਸਤਕ ਹੁੰਦੇ ਹਾਂ, ਸਲਿਊਟ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇੱਕ ਚੰਗਾ ਰਾਹ ਦਿਖਾਉਣ ਦੇ ਵਿੱਚ ਉਹ ਕਾਮਯਾਬ ਰਹੇ ਨੇ, ਔਰ ਅਸੀਂ ਉਹਨਾਂ ਨੂੰ ਉਹਨਾਂ ਦੀ ਐਜੂਕੇਸ਼ਨ ਜਿਹੜੀ ਸਾਨੂੰ ਦਿੱਤੀ ਉਹਨੂੰ ਅਡੋਪਟ ਕੀਤਾ ਹੈ, ਉਸ ਸਦਕਾ ਅੱਜ ਅਸੀਂ ਤੁਹਾਡੇ ਸਾਹਮਣੇ ਮਾਈਕ ਦੇ ਸਾਹਮਣੇ ਬੈਠੇ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਜ਼ਰੂਰ ਇਸ ਗੱਲ ਨੂੰ ਇਨਕਰੇਜ ਕਰੋਗੇ, ਵਰਲਡ ਟੀਚਰ ਡੇ ਨੂੰ ਸੈਲੀਬ੍ਰੇਟ ਜਿਹੜਾ ਤੁਸੀਂ ਸਾਰੇ ਜਣੇ ਜ਼ਰੂਰ ਜਿਹੜਾ ਉਹ ਕਰੋਗੇ। ਮੈਂ ਤੁਹਾਡੇ ਨਾਲ ਕੁਛ ਲਾਈਨਾਂ ਪੜ੍ਹ ਕੇ ਸੁਣਾਈਆਂ ਸੀ, ਮੈਂ ਫਿਰ ਦੁਬਾਰਾ ਸੁਣਾਉਣਾ ਚਾਹੁੰਦਾ। ਮਲਾਲਾ ਯੂਸਫ ਜ਼ਈਦੀਆਂ ਇਸ ਵਕਤ ਤੋਂ ਜੁਖੇ 'ਚ ਰਹਿ ਰਹੇ ਨੇ ਪਾਕਿਸਤਾਨ ਦੇ ਵਿੱਚ। ਤੁਹਾਨੂੰ ਪਤਾ ਹੈ ਕਿ 12 ਸਾਲ ਦੀ ਉਮਰ 'ਚ ਉਸ ਲੜਕੀ ਨੇ ਐਜੂਕੇਸ਼ਨ ਦੇ ਪਸਾਰ ਲਈ ਸਿਰ ਦੇ ਵਿੱਚ ਗੋਲੀ ਖਾਧੀ, ਤਾਲਿਬਾਨ ਨੇ ਉਹਨੂੰ ਗੋਲੀ ਮਾਰੀ। ਉਹਦਾ ਨਾਰਾ ਹੈ ਕਿ ਵਨ ਚਾਈਲਡ ਵਨ ਟੀਚਰ, ਵਨ ਬੁੱਕ ਐਂਡ ਵਨ ਪੈਨ ਕੈਨ ਚੇਂਜ ਦਾ ਵਰਲਡ, ਮਲਾਲਾ ਜੋ ਸੱਚਾਈ ਉਹਦੇ ਵਰਡ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ, ਤੁਸੀਂ ਵੀ ਜ਼ਰੂਰ ਇਹਨੂੰ ਸਾਂਝੇ ਕਰਿਓ। ਔਰ ਦੱਸ ਦਈਏ ਕਿ ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ ਜਸਵੀਰ ਸਿੰਘ ਹੁੰਦਲ ਸਾਡੇ ਸਿਰੇ ਪ੍ਰਾਊਡ ਸਪਾਂਸਰ ਨੇ। ਕਰਜ਼ੇ ਮਾਫ਼ ਕਰਾਉਣੇ ਆ 416-500-2-3100 ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਐਕਸ਼ਨ ਆਟੋ ਕਲੀਅਰੈਂਸ ਸੈਂਟਰ ਤੇ ਪੰਜਾਬ ਟੀਵੀ ਤੋਂ ਜਸਟਿਸ ਰਾਏ ਤੋਂ ਉਹਨਾਂ ਦੀ ਟੀਮ, ਪਲੈਨਰ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ, ਟਰੱਕ ਲੋਨ ਲੈਣਾ ਹੈ, ਸੈਕਿੰਡ ਮੋਰਗੇਜ ਲੈਣੀ ਹੈ, ਤੁਹਾਡੀ ਕਲੋਜ਼ਿੰਗ ਕਿਹੜੀ ਅਥਵਾ ਵਿਦਨ 48 ਆਵਰ ਤੁਹਾਨੂੰ ਫੰਡ ਜਿਹੜਾ ਉਹ ਲੈ ਕੇ ਦੇਣਗੇ ਵੈਰੀ ਗੁੱਡ ਇੰਟਰਸਟ ਰੇਟ ਦੇ ਉੱਪਰ। ਔਰ ਤੁਸੀਂ ਟਰੱਕ ਲੋਨ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੀ ਫਲੀਟ ਨੂੰ ਐਕਸਟੈਂਡ ਕਰਨਾ ਤੇ ਤੁਸੀਂ ਗੌਰਵ ਹੋਣਾ ਦਾ ਨਾਂ ਯਾਦ ਰੱਖਣਾ, ਪਲੈਨ ਆਫ ਫਾਈਨੈਂਸ਼ੀਅਲ ਤੇ 647-409-7501 ਇਹਨਾਂ ਦਾ ਨੰਬਰ ਆ। ਡਿਕਸੀ ਫਰੇਟ ਸਿਸਟਮ ਨੂੰ ਕੈਨੇਡਾ ਈਸਟ ਵਾਸਤੇ ਕੁਛ ਡਰਾਈਵਰ ਚਾਹੀਦੇ ਆ, ਓਨਰ ਪੇਟਰ ਚਾਹੀਦੇ ਆ, 2 ਸਾਲ ਦਾ ਤਜਰਬਾ ਚਾਹੀਦਾ। 416-896-2390 ਇਹਨਾਂ ਦਾ ਨੰਬਰ ਆ, 416-896-2390। ਪਾਪੂਲਰ ਟਾਇਰ 905-672-6565, ਟਰੱਕਾਂ ਦੇ ਟਾਇਰ, ਅਲਾਈਨਮੈਂਟ, ਕਾਰਾਂ ਦੇ ਟਾਇਰ, ਟਰੱਕਾਂ ਦਾ ਆਇਲ ਚੇਂਜ, ਮਿਸੀਸਾਗਾ ਲੋਕੇਸ਼ਨ ਤੇ, ਮਿਸੀਸਾਗਾ ਹੈਮਿਲਟਨ ਟੋਬੀਕੋ 3 ਲੋਕੇਸ਼ਨਾਂ ਨੇ। ਪਾਪੂਲਰ ਟਾਇਰ ਦਾ ਨੰਬਰ 905-672-6565। ਇੰਡੀਅਨ ਫਰੂਟ ਲੈਂਡ ਤੋਂ ਦੂਰੀ ਡਿਲੀਮਿਟ ਸ਼ਬਦ ਦੀਆਂ 3 ਲੋਕੇਸ਼ਨਾਂ ਨੇ, ਇਹ ਹੈਗੀਆਂ 3 ਡਰਿੰਕ ਵਾਟਰ ਚਿੰਗੂ ਜੀ, ਫੈਡਰਲ ਬੇ ਚਿੰਗੂ ਜੀ ਤੇ ਮੈਕਮੀਨ ਕੈਸਲ ਮੋਡ। ਇੰਡੀਅਨ ਫਰੂਟ ਲੈਂਡ ਤੋਂ ਦੂਰੀ ਡਿਲੀਮਿਟ ਸ਼ਾਪ ਸਾਡੇ ਸਿਰੇ ਪ੍ਰਾਊਡ ਸਪਾਂਸਰ ਦੇ ਵਿੱਚ ਸ਼ਾਮਲ ਨੇ। ਸੁਖਨੈਬ ਜੀ, ਕੁਛ ਖ਼ਬਰਾਂ ਵੱਲ ਅੱਗੇ ਵੱਧਦੇ ਹਾਂ। ਸੋ ਇਸ ਵਕਤ ਮੈਨੂੰ ਇੱਕ ਦੋ ਸੱਜਣਾਂ ਦੇ ਸਵਾਲ ਵੀ ਆਏ ਆ ਔਰ ਮੈਂ ਵੀ ਤੁਹਾਨੂੰ ਪੁੱਛਣਾ ਚਾਹੁੰਦਾ, ਇਹ ਸਵਾਲ ਮੈਂ ਕਿਸਾਨ ਯੂਨੀਅਨ ਦੇ ਲੀਡਰ ਨੂੰ ਵੀ ਪੁੱਛੂੰਗਾ ਵੀ ਪੰਜਾਬ ਦੇ ਵਿੱਚ ਸਰਦਾਰਾ ਸਿੰਘ ਜੌਹਲ, ਤੁਹਾਨੂੰ ਪਤਾ ਬਹੁਤ ਤਕੜੇ ਇਕਨੋਮਿਕਸ ਨੇ, ਐਗਰੀਕਲਚਰਿਸਟ ਨੇ, ਉਹ ਕਹਿੰਦੇ ਨੇ ਕਿ ਇਸ ਤੋਂ ਵਧੀਆ ਆਰਡੀਨੈਂਸ ਪੰਜਾਬ ਦੇ ਭਾਰਤ ਦੇ ਕਿਸਾਨਾਂ ਲਈ ਹੋ ਹੀ ਨਹੀਂ ਸਕਦਾ। ਕਿਸਾਨ ਯੂਨੀਅਨ ਇਹਦਾ ਵਿਰੋਧ ਕਰ ਰਹੀ ਆ, ਉਹ ਕਹਿ ਰਿਹਾ ਕਿ 2013 ਦੇ ਵਿੱਚ ਪੰਜਾਬ ਸਰਕਾਰ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸੀ, ਉਹਨਾਂ ਨੇ ਇਹ ਜਿਹੜਾ ਆਰਡੀਨੈਂਸ ਲਿਆਂਦਾ ਸੀ ਪੰਜਾਬ ਦੇ ਵਿੱਚ, ਪੰਜਾਬ ਸਰਕਾਰ ਦੇ ਵਿੱਚ ਲਿਆਂਦਾ ਸੀਗਾ, ਇਹ ਹੂ ਬਹੂ ਉਹੀ ਆ। ਤੇ ਜਦੋਂ ਇਹ ਖੁਦ ਲੈ ਕੇ ਆਏ ਨੇ ਤੇ ਅੱਜ ਇਸ ਗੱਲ ਦੀ ਇਹ ਵਿਰੋਧ ਕਿਉਂ ਕਰ ਰਹੇ ਨੇ? ਉਹਨਾਂ ਕਿਹਾ ਕਿ ਕੈਪਟਨ ਵੀ ਇਹਦੇ ਹੱਕ ਸੀਗਾ। ਸੋ ਅੱਜ ਸੜਕਾਂ ਦੇ ਉੱਤਰੇ ਹੋਏ ਨੇ ਕਿ ਕੀ ਇਹ ਡਬਲ ਫੇਸਿਸ ਨੇ, ਲੋਕਾਂ ਨੂੰ ਗੁੰਮਰਾਹ ਕਰ ਰਿਹਾ, ਇਹਦੇ ਬਾਰੇ ਕੋਈ ਗੱਲ ਹੁੰਦੀ ਹੈ ਪੰਜਾਬ ਚ?
ਸੋਸ਼ਲ ਮੀਡੀਆ ਤੇ ਬਹੁਤ ਹੁੰਦੀ ਹੈ ਜੀ, ਕਿਉਂਕਿ ਸਰਦਾਰਾ ਸਿੰਘ ਜੌਹਲ ਹੋਰਾਂ ਨੇ ਇੱਕ ਪੋਸਟ ਪਰਸੋਂ ਪਾਈ ਸੀਗੀ, ਉਹਦੇ ਤੇ ਇਹ ਲਿਖਿਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਹਿਲਾਂ ਵਾਲੀ ਸਰਕਾਰ ਸੀ ਉਦੋਂ ਇਹਨਾਂ ਨੇ ਜਿਹੜਾ ਨਿੱਜੀਕਰਨ ਨੂੰ ਆਗਿਆ ਦਿੱਤੀ, ਮਨਜ਼ੂਰੀ ਦਿੱਤੀ, ਤੇ ਇੱਥੇ ਜਿਹੜੀਆਂ ਪ੍ਰਾਈਵੇਟ ਮੰਡੀਆਂ ਉਹਨਾਂ ਨੂੰ ਹੱਲਾਸ਼ੇਰੀ ਮਿਲੀ। ਬਾਅਦ ਦੇ ਵਿੱਚ ਬਾਦਲ ਸਾਹਿਬ ਵਾਲੀ ਗੱਲ ਹੈ ਜਿਹੜੀ ਤੁਸੀਂ ਕੋਟ ਕੀਤੀ ਹੈ, ਉਹ ਉਹਨਾਂ ਨੇ ਆਖੀ ਹੈ, ਪਰ ਉਹਦੇ ਥੱਲੇ ਜਦੋਂ ਤੁਸੀਂ ਪੋਸਟ ਪੜੋਗੇ, ਉਹ ਕਹਿੰਦੇ ਵੀ ਤੁਸੀਂ ਇਹ ਤਾਂ ਦੱਸੋ ਤੁਸੀਂ ਇਸ ਆਰਡੀਨੈਂਸ ਦੇ ਹੱਕ ਤੋਂ ਜਾਂ ਵਿਰੋਧ ਚੋਂ, ਇਹਦੇ 'ਚ ਜੌਹਲ ਸਾਹਿਬ ਦਾ ਜਿਹੜਾ ਸਪਸ਼ਟੀਕਰਨ ਜਾਂ ਕਲੀਅਰ ਜਾਂ ਨਹੀਂ ਹੈ। ਦੂਜੀ ਗੱਲ ਉਹਦੇ 'ਚ ਇੱਕ ਹੋਰ ਹੈ ਜੀ ਕਿ ਜੌਹਲ ਸਾਹਿਬ ਦੀਆਂ ਕਿਸੇ ਪੁਰਾਣੀਆਂ ਪੋਸਟਾਂ 'ਚ ਹੋਊਗਾ, ਉੱਥੇ ਮੇਰੇ ਇੱਕ ਦੋਸਤ ਨੇ ਉਹਨਾਂ ਨੇ ਕਮੈਂਟ ਕੀਤਾ ਹੋਇਆ ਉਹਨਾਂ ਦੀ ਵਾਲ 'ਤੇ, ਜੌਹਲ ਸਾਹਿਬ ਤੁਸੀਂ ਤਾਂ ਉਦੋਂ ਕਹਿੰਦੇ ਸੀ ਕਿ ਤੁਹਾਡੇ ਜਿਹੜੇ ਚੇਲੇ ਨੇ ਜਾਂ ਤੁਹਾਡੇ ਜੂਨੀਅਰ ਨੇ ਉਹਨਾਂ ਨੇ ਇਹ ਸਾਰਾ ਤਿਆਰ ਕੀਤਾ ਹੈਗਾ, ਜੇ ਤਿਆਰ ਕੀਤਾ ਤਾਂ ਫਿਰ ਤੁਸੀਂ ਇਸ ਦੇ ਹੱਕ 'ਚ ਹੀ ਹੋਏ, ਤੁਸੀਂ ਉਸ 'ਤੇ ਗੱਲ ਕਿਉਂ ਨਹੀਂ ਕਰਦੇ? ਸਰਦਾਰਾ ਸਿੰਘ ਜੌਹਲ ਨੂੰ ਜਿਵੇਂ ਖੇਤੀ ਮਾਹਰ ਮੰਨਿਆ ਜਾਂਦਾ, ਪਰ ਲੋਕ ਉਹਦੇ ਉੱਤੇ ਨਾ ਦੂਸਰੇ ਤਰੀਕੇ ਦੇ ਨਾਲ ਵੀ ਉਂਗਲਾਂ ਉਠਾ ਰਹੇ ਆ ਜੀ ਕਿ ਇਹ ਵਾਈਸ ਚਾਂਸਲਰ ਰਹੇ ਨੇ, ਚਾਂਸਲਰ ਵੀ ਆ, ਸੋਰੀ ਵਾਈਸ ਚਾਂਸਲਰ ਵੀ ਨਹੀਂ, ਕਿ ਤਾਂ ਕਰਕੇ ਇਹਨਾਂ ਦੀ ਸਰਕਾਰ ਨਾਲ ਸਾਂਝਾ, ਕਿਉਂਕਿ ਅਸੀਂ ਕਨੈਕਸ਼ਨ ਤਾਂ ਜੋੜ ਦੇਣਾ ਹੁੰਦਾ। ਪਰ ਮੇਰੇ ਯਤਨ ਨੇ, ਸ਼ਾਇਦ ਮੈਂ ਕੱਲ੍ਹ ਜਾਂ ਪਰਸੋਂ ਉਹਨਾਂ ਦੇ ਕੋਲ ਜਾ ਕੇ ਇਹ ਸਾਰੀਆਂ ਗੱਲਾਂ ਕੈਮਰੇ ਦੇ ਉੱਤੇ ਕਨਫਰਮ ਕਰਾਂ।
ਮਿਹਰਬਾਨੀ, ਤੁਹਾਡਾ ਕੋਈ ਸਵਾਲ ਹੈ 416-620-1778 ਸਾਡੇ ਨੰਬਰ ਨੇ, 416-620-1778 ਤੋਂ ਮੈਨੂੰ ਸਵਾਲ ਆਇਆ, ਉਹ ਹਾਥਰਸ ਜਿਹੜਾ ਕਾਂਡ ਹੋਇਆ, ਸਮੂਹ ਬਲਾਤਕਾਰ ਤੋਂ ਬਾਅਦ ਬੱਚੀ ਦਾ ਕਤਲ ਹੋਇਆ ਸੀ, ਉਹਦੇ ਬਾਰੇ ਕੋਈ ਅਪਡੇਟ ਜਾਣਕਾਰੀ ਕੋਈ ਭਾਰਤ ਦੇ ਵਿੱਚ, ਪੰਜਾਬ ਭਾਰਤ ਦੇ ਟੀਵੀ ਚੈਨਲ ਇਸ ਨੂੰ ਕਿਸ ਤਰ੍ਹਾਂ ਲੈ ਰਹੇ ਨੇ ਇਸ ਕੇਸ ਨੂੰ, ਤੇ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਉਸ ਨੂੰ ਨੈਸ਼ਨਲ ਟੀਵੀ ਚੈਨਲ ਕੋਈ ਜਗ੍ਹਾ ਦੇ ਰਿਹਾ?
ਉਹਨਾਂ ਬਹੁਤ ਸਾਲ ਪਹਿਲਾਂ ਇੱਕ ਜਿਹੜਾ ਬਲਾਤਕਾਰ ਹੋਇਆ ਸੀ ਦਿੱਲੀ 'ਚ, ਉਦੋਂ ਸੁਰਜੀਤ ਗੱਗ ਹੋਰਾਂ ਨੇ ਪੋਸਟ ਲਿਖੀ ਸੀ, ਇੱਕ ਕਵਿਤਾ ਸੀ, ਜਿਹਨਾਂ ਸਾਹਿਬ ਸਾਰੀਆਂ ਗੱਲਾਂ ਨਾਲ ਤੁਸੀਂ ਕਿਸੇ ਬੰਦੇ ਨਾਲ ਸਹਿਮਤ ਅਸਹਿਮਤ ਹੋ ਸਕਦੇ ਹੋ, ਪਰ ਉਹ ਗੱਲ ਬੜੀ ਵਧੀਆ ਸੀ, ਕਹਿੰਦੇ ਬਲਾਤਕਾਰ ਹੀ ਹੋਇਆ, ਕਿਹੜਾ ਸੋਨੀਆ ਗਾਂਧੀ ਦਾ ਕੁੱਤਾ ਗੁਆਚਿਆ, ਵੀ ਜਿਹੜਾ ਉਹਦੇ 'ਤੇ ਕੋਈ ਐਕਸ਼ਨ ਹੁੰਦਾ ਉਦੋਂ, ਕਿਉਂਕਿ ਕਾਂਗਰਸ ਦੀ ਸਰਕਾਰ ਸੀ, ਉਹ ਜਿਹਾ ਕੁਛ ਹੋਣਾ। ਯੂਪੀ ਦੀ ਸਰਕਾਰ ਦਾ ਜਿਹੜਾ ਰਵੱਈਆ ਉਹ ਹੋਰ ਤਰ੍ਹਾਂ ਦਾ। ਇੱਕ ਜਿਹੜੀ ਗੱਲ ਉੱਥੋਂ ਜੁੜਦੀ ਸੀ, ਉਹ ਘੁੰਮੀ, ਮੈਂ ਪਰਸੋਂ ਵੀ ਸ਼ਾਇਦ ਇੱਥੇ ਗੱਲ ਕਰੀ ਸੀ ਤੁਹਾਡੇ ਨਾਲ ਮਾਨ ਸਾਹਿਬ ਨਾਲ, ਉਹ ਸੀ ਕਿ ਇੱਕ ਪੋਸਟ ਹੈ ਉਹਦੇ 'ਚ ਕਹਿੰਦੇ ਆ ਕਿ ਜਿਹੜਾ ਖੂਨ ਹੈਗਾ ਠਾਕਰਾਂ ਦਾ ਉਹ ਗਰਮ ਹੁੰਦਾ। ਅੱਜ ਉਸ ਜਿਹੜੇ ਬੰਦੇ ਨੇ ਉਹਨੂੰ ਵਾਇਰਲ ਕੀਤਾ, ਹਾਲਾਂਕਿ ਬਥੇਰਿਆਂ ਨੇ ਸ਼ੇਅਰ ਕੀਤੀ, ਉਸ ਬੰਦੇ 'ਤੇ ਮਾਮਲਾ ਦਰਜ ਹੋਇਆ ਕਿ ਇਹ ਪੋਸਟ ਖਾਮ ਖਾ ਫੇਕ ਬਣਾ ਕੇ ਪਾਈ ਗਈ ਹੈ। ਚਲੋ ਇਹ ਮਾਮਲਾ ਦਰਜ ਵੀ ਹੋਣਾ ਚਾਹੀਦਾ, ਗਲਤ ਇਨਫੋਰਮੇਸ਼ਨ ਜਿਹੜਾ ਵੀ ਲਿਆਉਂਦਾ, ਪਰ ਉਹਨਾਂ ਲੋਕਾਂ 'ਤੇ ਕਿਉਂ ਨਹੀਂ ਹੋ ਰਿਹਾ? ਉਹ ਜਿਹੜੇ ਠਾਕਰ ਨੇ, ਜਿਹੜੇ ਬੰਦੇ ਫੜੇ ਗਏ ਨੇ, ਉਹਨਾਂ ਨੂੰ ਨਿਰਦੋਸ਼ ਕਹਿ ਕੇ ਤਾਂ ਉੱਥੇ ਪ੍ਰਦਰਸ਼ਨ ਹੋਏ ਨੇ, ਉਹਨਾਂ ਦੇ ਘਰਾਂ ਚ ਤਾਂ ਮਾਤਮ ਪੈ ਗਿਆ। ਜਿੰਨੇ ਉੱਥੋਂ ਦੇ ਨੇੜਲੇ ਪਿੰਡ ਦੇ ਜਾਂ ਹੋਰਲੇ ਪਿੰਡਾਂ ਦੇ ਲੋਕ ਨੇ ਉਹ ਗਰੀਬ ਭਰੇ ਘਰੇ ਅਫਸੋਸ ਕਰਨ ਨਹੀਂ ਗਏ ਜੀ। ਉਦੋਂ ਗਾਹਾਂ ਵਾਲੀ ਗੱਲ ਹੈ ਕਿ ਸੋਨੀਆ ਗਾਂਧੀ ਦੀ ਧੀ ਹੈ ਜਿਹੜੀ ਪ੍ਰਿਯੰਕਾ ਗਾਂਧੀ ਉੱਥੇ ਗਏ, ਉਹਨਾਂ ਦੇ ਨਾਲ ਮਿਸਬਿਹੇਵ ਦੀਆਂ ਜਿਹੜੀਆਂ ਗੱਲਾਂ ਨੇ ਉਸ ਨੂੰ ਬੀਜੇਪੀ ਦੇ ਇੱਕ ਲੀਡਰ ਬੀਬੀ ਨੇ ਕਿਹਾ ਕਿ ਇਹ ਗਲਤ ਹੋਇਆ। ਉਸ ਦੇ ਉੱਤੇ ਜਿਹੜਾ ਕੌਮੀ ਮਹਿਲਾ ਕਮਿਸ਼ਨ ਆ ਹਜੇ ਤੱਕ ਨੋਟਿਸ ਨਹੀਂ ਲੈ ਰਿਹਾ। ਗੱਲ ਇਹ ਨਹੀਂ ਕਿ ਉਹ ਸੋਨੀਆ ਗਾਂਧੀ ਦੀ ਬੇਟੀ ਹੈ ਜਾਂ ਪ੍ਰਿਯੰਕਾ ਗਾਂਧੀ ਹੈ ਜਾਂ ਕੌਣ ਆ, ਪਰ ਇਹ ਹੈ ਕਿ ਇਹ ਜਿਹੜੇ ਹੁੰਦੇ ਆ ਕਮਿਸ਼ਨ ਵਗੈਰਾ ਵੀ, ਇਹ ਜਿੱਥੇ ਆਪਦੀ ਸਰਕਾਰ ਫਸਦੀ ਹੋਵੇ ਜਾਂ ਜਿੱਥੋਂ ਕੁਰਸੀ ਮਿਲੀ ਹੋਵੇ ਉਸ ਮਾਮਲੇ ਦੇ ਚੁੱਪ ਨੇ। ਮੈਂ ਪਰਸਨਲੀ ਜਾਣਦਾ ਜੀ ਉਹਨਾਂ ਨੂੰ, ਉਸ ਬੀਬੀ ਨੂੰ ਜਿਹੜੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ ਨੈਸ਼ਨਲ ਲੈਵਲ ਦੀ। ਮੈਂ ਤੇ ਸੰਧੂ ਸਾਹਿਬ ਮਿਲੇ ਵੀ ਸੀ ਪ੍ਰਿੰਸ ਹੋਰੇ, ਤੇ ਉਹਨਾਂ ਦਾ ਸਾਰਾ ਹੀ ਝੁਕਾਅ ਸ਼ੁਰੂ ਤੋਂ ਬੀਜੇਪੀ ਵੱਲ ਰਿਹਾ ਜੀ। ਉੱਥੋਂ ਫਿਰ ਉਮੀਦਾਂ ਕੀ ਕਰੀਆਂ ਜਾਣ ਜਿਹੜੇ ਦੇਸ਼ ਦੇ ਵਿੱਚ ਅੱਜ ਤੱਕ ਸੁਰੱਖਿਆ ਨਹੀਂ, ਜਿੱਥੇ ਹੁਣ ਇਹ ਗੱਲ ਚੱਲ ਪਈ ਹੈ ਜੀ ਕਿ ਇਦੋਂ ਤਾਂ ਰਾਵਣ ਰਾਜ ਹੀ ਚੰਗਾ ਸੀ, ਬੇਸ਼ੱਕ ਸੀਤਾ ਨੂੰ ਅਗਵਾਹ ਕਰਕੇ ਲੈ ਗਏ ਸੀ ਕਹਿੰਦੇ ਸੁਰੱਖਿਅਤ ਤਾਂ ਸੀ, ਤੇ ਅੱਜ ਜਿਹੜਾ ਰਾਮ ਰਾਜ ਦਿੱਤਾ ਜਾ ਰਿਹਾ ਇਹਦੇ 'ਚ ਕੀ ਕੁਛ ਹੋ ਰਿਹਾ। ਸੋ ਇਹਦੀ ਗੱਲ ਮੀਡੀਆ 'ਚ ਨਹੀਂ ਹੋ ਰਹੀ, ਥੋੜਾ ਮੀਡੀਆ ਜਿਹੜਾ ਕਰਦਾ ਇਹਨੂੰ, ਪਰ ਆਮ ਲੋਕਾਂ 'ਚ ਹੋ ਰਹੀ ਹੈ। ਬਠਿੰਡੇ ਤੋਂ ਲੈ ਕੇ ਹਰੇਕ ਸ਼ਹਿਰ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਸਮੇਂ ਸਮੇਂ ਤੇ ਪ੍ਰਦਰਸ਼ਨ ਹੋ ਰਹੇ ਹੈ ਜੀ।
ਮਿਹਰਬਾਨੀ ਮਹਾਰਾਜ, ਤੁਸੀਂ ਟਰੰਪ ਬਾਰੇ ਪੁੱਛਿਆ, ਮੈਂ ਖਬਰ ਦੇ ਦਿੱਤੀ ਹੈ। ਟਰੰਪ ਸਾਹਿਬ ਇੱਕ ਗੇੜੀ ਲਾ ਕੇ ਬਾਹਰ ਹਸਪਤਾਲ ਵਾਪਸ ਚਲ ਗਏ ਨੇ, ਉਹ ਕਹਿੰਦੇ ਬਿਲਕੁਲ ਠੀਕ ਹੈ ਔਰ ਹਾਂ ਲਾਇਜ਼ੋਲ ਦੀ ਲੋੜ ਨਹੀਂ ਪਈ ਇਹਨਾਂ ਨੂੰ, ਉਹ ਬਿਲਕੁਲ ਕਾਇਮ ਨੇ। ਉਹ ਕਹਿੰਦੇ ਮੈਂ ਬੜਾ ਤਜਰਬਾ ਸਿੱਖ ਲਿਆ ਹਸਪਿਟਲ 'ਚ ਰਹਿ ਕੇ, ਅੱਜ ਉਹਨਾਂ ਨੂੰ ਛੁੱਟੀ ਮਿਲ ਸਕਦੀ ਹੈ, ਬਹੁਤ ਵੱਡੀ ਸੰਭਾਵਨਾ। ਉਹਨਾਂ ਨੇ ਡਾਕਟਰਾਂ ਦੀ ਟੀਮ ਨੇ ਵੀ ਕਿਹਾ ਤੇ ਟਰੰਪ ਸਾਹਿਬ ਨੇ ਵੀ ਆਪਣੇ ਇੱਕ ਟਵੀਟ 'ਚ ਕਿਹਾ ਕਿ ਅੱਜ ਹਸਪਤਾਲ 'ਚੋਂ ਬਾਹਰ ਆ ਜਾਣਗੇ ਤੇ ਆਪਣੇ ਤਜਰਬੇ ਲੋਕਾਂ ਦੇ ਨਾਲ ਸ਼ੇਅਰ ਕਰਨਗੇ। 74 ਸਾਲ ਉਹਨਾਂ ਦੀ ਉਮਰ ਆ ਤੇ ਬੜੇ ਜਿੰਦਾ ਦਿਲ ਇਨਸਾਨ ਨੇ, ਸੋ ਕੋਵਿਡ ਦੀ ਲੜਾਈ ਲਗਭਗ ਉਹਨਾਂ ਨੇ ਜਿੱਤ ਲਈ ਆ ਤੇ ਆਣ ਕੇ ਬਾਹਰ ਉਹ ਆਪਣੇ ਤਜਰਬੇ ਤੁਹਾਡੇ ਨਾਲ ਸਾਂਝੇ ਕਰਨਗੇ। ਮਾਫੀ ਚਾਹੁੰਦਾ, ਸਰਟੀਫਾਈਡ ਐਚਵੈਕ ਟੈਕਨੀਸ਼ੀਅਨ ਨੇ ਜਤਿੰਦਰ ਸੰਧੂ, ਤੁਹਾਡਾ ਕੋਈ ਐਚਵੈਕ ਦਾ ਕੰਮ ਹੈ, ਖਾਸ ਤੌਰ ਤੇ ਫਰਨਸ ਵਾਟਰ ਹੀਟਰ ਵਾਲਾ ਕੋਈ ਮਸਲਾ ਹੈ, ਤੇ ਤੁਸੀਂ 647-7640 ਦੇ ਨਾਲ ਜਿਹੜੀ ਆ ਗੱਲਬਾਤ ਕਰ ਲੈਣੀ ਹੈ। ਆਲ ਕਾਇਨ ਇੰਸ਼ੋਰੈਂਸ ਸਿਮਰਨ ਸੈਣੀ, ਇਹਨਾਂ ਨੂੰ ਜੁਆਇਨ ਕਰਨਾ 416-9972-72-72 ਤੇ ਤੁਸੀਂ ਗੱਲਬਾਤ ਜਿਹੜੀ ਆ ਉਹ ਕਰ ਲੈਣੀ ਹੈ ਜੀ। ਨਿਊ ਮਿਲੇਨੀਅਮ ਟਾਇਰ ਸੈਂਟਰ, ਔਰ ਇਹਨਾਂ ਨੇ ਮੈਸੇਜ ਭੇਜਿਆ ਕਿ ਜੇ ਤੁਸੀਂ ਇਹ ਐਪਰ ਜਿਹੜਾ ਕਿ ਇੰਜਨ ਦੇ ਵਾਟਰ ਜਿਹੜੇ ਹੀਟਰ ਨੇ ਟਰੱਕ ਦੇ ਉਹ ਲਵਾਉਣਾ ਚਾਹੁੰਦੇ ਹੋ, ਇੰਜਨ ਬੰਕ ਹੀਟਰ ਸੋਰੀ ਮਾਫੀ ਚਾਹੁੰਦਾ, ਤੇ ਤੁਸੀਂ ਉਹ ਲਵਾਉਣਾ ਚਾਹੁੰਦੇ ਹੋ ਤੇ ਉਹਦੇ ਆਥੋਰਾਈਜ਼ ਡੀਲਰ ਨੇ, ਆਥੋਰਾਈਜ਼ ਰਿਪੇਅਰ ਸੈਂਟਰ ਵੀ ਇਹਨਾਂ ਦਾ। ਸੋ ਬ੍ਰੈਮਟਨ ਤੇ ਹੈਮਿਲਟਨ ਵਾਲੀ ਸਟੇਸ਼ਨ ਤੇ ਤੁਸੀਂ ਪਹੁੰਚਣਾ ਹੈ ਤੇ ਤੁਸੀਂ 905-452-0111 ਤੇ ਸਾਰੀ ਜਾਣਕਾਰੀ ਜਿਹੜੀ ਆ ਲੈ ਲੈਣੀ ਹੈ। ਸਿਰਫ ਮੈਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਣੀ ਹੈ, ਫਿਰ ਚਿਕਨਾਥ ਨੂੰ ਇੱਕ ਦੋ ਸਵਾਲ, ਫਿਰ ਆਪਾਂ ਪੰਜਾਬ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਲੀਡਰ ਨਾਲ ਗੱਲਬਾਤ ਕਰਾਂਗੇ, ਉਹਨਾਂ ਕੋਲ ਆਪਾਂ ਜਾਣਕਾਰੀ ਲਵਾਂਗੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ 올ਡ ਇਕੁਇਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ, ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ, ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ। ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ। ਆਹੋ ਜੀ ਗੌਰਵ ਕੁਮਾਰ, ਫੋਨ ਹੀ ਤਾਂ ਲਾਉਣਾ ਆ, 647-409-7501, 647-409-7501। ਗੌਰਵ ਕੁਮਾਰ, ਫੰਡਿੰਗ ਮੇਡ ਕੁਇਕ ਐਂਡ ਈਜ਼ੀ।
ਇਹ ਹੈ ਰੇਡੀਓ ਸਾਊਥ ਏਸ਼ੀਅਨ ਵੌਇਸ, ਤੁਹਾਡੇ ਆਪਣੇ ਹੋਸਟ ਕੁਲਵਿੰਦਰ ਸਿੰਘ ਛੀਨਾ ਨਾਲ।
ਫਿਰ ਤੋਂ ਬਾਅਦ ਇੱਕ ਫਿਰ ਸਭ ਦਾ ਸਵਾਗਤ ਪ੍ਰਾਈਮ ਟਾਈਮ ਰੇਡੀਓ ਸਾਊਥ ਏਸ਼ੀਅਨ ਵੌਇਸ, ਮੈਂ ਤੁਹਾਡਾ ਹੋਸਟ ਕੁਲਵਿੰਦਰ ਸਿੰਘ ਛੀਨਾ। ਮੰਡੇ ਟੂ ਫਰਾਈਡੇ ਸਵੇਰੇ 7-7 ਤੋਂ 8:30 ਸਾਡਾ ਟਾਈਮ, ਹੁਣ ਅਗਲੇ 6 ਮਹੀਨੇ ਇਹੋ ਹੀ ਰਹੇਗਾ। ਅਸੀਂ 7:30 ਤੋਂ 8:30 ਤੁਹਾਡੀ ਸੇਵਾ ਦੇ ਵਿੱਚ 31 ਮਾਰਚ ਤੱਕ ਜਿਹੜੇ ਪੇਸ਼ ਹੁੰਦੇ ਰਹਾਂਗੇ, ਔਰ ਜਗਦੀਸ਼ ਗਰੇਵਾਲ ਤੁਹਾਡੀ ਸੇਵਾ 'ਚ 8:30 ਤੋਂ 10 ਵਜੇ ਜਿਹੜਾ ਪੇਸ਼ ਹੋਇਆ ਕਰਨਗੇ ਜੀ। ਸੁਖਨੇਬ ਜੀ, ਤੁਹਾਨੂੰ ਇੱਕ ਤੋਂ ਬਸ ਲਾਸਟ ਸਵਾਲ ਆ, ਪੰਜਾਬ ਦੇ ਵਿੱਚ ਜਿਹੜੇ ਕਾਰਪੋਰੇਟ ਘਰਾਣੇ ਨੇ, ਅਡਾਨੀ ਨੇ, ਚਾਹੇ ਅੰਬਾਨੀਆਂ ਦੇ ਵੱਡੇ ਕਾਰੋਬਾਰ ਨੇ, ਉਹਨਾਂ ਦਾ ਜੇ ਬਾਈਕਾਟ ਪੰਜਾਬੀ ਕਰ ਰਹੇ ਨੇ, ਕੀ ਇਹ ਆਉਣ ਵਾਲੇ ਸਮੇਂ 'ਚ ਭਾਰਤ ਦੇ ਵੱਡੇ ਕਾਰੋਬਾਰੀ ਦਾ ਰਾਹ ਬੰਦ ਨਹੀਂ ਕਰਨਗੇ? ਕੀ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ, ਇਹਦੇ ਬਾਰੇ ਤੁਹਾਡੀ ਟਿੱਪਣੀ ਚਾਹੀਦੀ ਹੈ?
ਅਸੀਂ ਨਾ ਜੀ ਸੱਪ ਲੰਘੇ ਤੋਂ ਬਾਅਦ ਲੀਹਾਂ ਕੁੱਟਣ ਵਾਲੇ ਹਾਂ। ਮਸਲਾ ਤਾਂ ਇਹ ਹੈ ਕਿ ਦਿੱਲੀ ਦੇ ਵਿੱਚ ਅਸੀਂ ਪ੍ਰਦਰਸ਼ਨ ਕਰੀਏ ਜਾਂ ਸਰਕਾਰ ਦੇ ਉੱਤੇ ਦਬਾਅ ਪਾਈਏ, ਜਿਹੜੀ ਇਹ ਗੱਲ ਹੋ ਸਕਦੀ ਹੈ। ਮੰਨ ਲਓ ਕਿ ਅਸੀਂ ਜੀਓ ਦਾ ਕਨੈਕਸ਼ਨ ਆ, ਮੈਂ ਫੋਨ ਤੋਂ ਮੰਨ ਲਓ ਜੀਓ ਦੇ ਤੇ ਬੋਲ ਰਿਹਾ, ਤਾਂ ਮੈਨੂੰ ਸਾਰੇ ਲੋਕ ਕਹਿਣਗੇ ਹਨਾ ਵੀ ਤੂੰ ਬੰਦ ਕਰ ਦਿਓ ਫੋਨ, ਜਿਹਨਾਂ ਦਾ ਮੈਂ ਜੀਓ ਦਾ ਨਹੀਂ ਲਊਂਗਾ ਤਾਂ ਮੈਂ ਏਅਰਟੈਲ ਦਾ ਲੈ ਲੂੰ ਜਾਂ ਹੋਰ ਕੰਪਨੀ ਦਾ ਲੈ ਲੂੰ, ਉਹ ਕਿਹੜੇ ਕਿਸਾਨ ਦੀ ਹੈ? ਆਮ ਬੰਦੇ ਦੀ ਤਾਂ ਉਹ ਵੀ ਕੰਪਨੀ ਨੀ ਨਾ ਹੈ, ਤਾਂ ਉਹ ਵੀ ਕਾਰਪੋਰੇਟ ਕੋਈ ਨਾ ਕੋਈ, ਉਹਨਾਂ ਦੀ ਵੀ ਸਰਕਾਰ ਨਾਲ ਮਿਲੀ ਭੁਗਤ। ਇਸੇ ਤਰੀਕੇ ਨਾਲ ਅਸੀਂ ਦੋ ਤਿੰਨ ਤਰ੍ਹਾਂ ਦੇ ਜਿਹੜੇ ਪੈਟਰੋਲ ਪੰਪ ਹੈ ਉਹ ਬੰਦ ਕਰ ਰਹੇ ਹਾਂ, ਰਿਲਾਇੰਸ ਦੇ ਸੋਰੀ ਇੱਕ ਐਸ ਆਰ ਦੇ, ਬਾਕੀ ਜਿਹੜੇ ਸਾਰੇ ਚੱਲ ਰਹੇ ਆ ਹੋਰ ਕਿੰਨੀਆਂ ਕੰਪਨੀਜ਼ ਨੇ। ਇਹਨਾਂ ਨਾਲ ਠੀਕ ਹੈ ਕਿ ਪ੍ਰਦਰਸ਼ਨ ਦਾ ਇੱਕ ਤਰੀਕਾ ਤਾਂ ਹੈਗਾ ਕਿ ਸਰਕਾਰ ਦਾ ਬਾਹ ਮਰੋੜਨ ਦਾ, ਪਰ ਜਿਵੇਂ ਅਸੀਂ ਪੂਰੇ ਪੰਜਾਬ ਨੂੰ ਤੋੜ ਰਹੇ ਹਾਂ ਭਾਰਤ ਦੇ ਨਾਲੋਂ ਕਿ ਅਸੀਂ ਅਲੱਗ ਬੈਠੇ ਹਾਂ, ਇੱਥੇ ਪ੍ਰਦਰਸ਼ਨ ਹੋ ਰਹੇ ਨੇ, ਤੇ ਚਾਹੀਦਾ ਤਾਂ ਇਹ ਹੈ ਕਿ ਉੱਥੇ ਵੀ ਦਬਾਅ ਬਣੇ, ਹਰਿਆਣੇ ਦੇ ਲੋਕ ਵੀ ਨਾਲ ਜੁੜਨ, ਹਰਿਆਣੇ ਦਾ ਵੀ ਮਸਲਾ, ਹੋਰਾਂ ਥਾਵਾਂ ਦਾ ਵੀ ਨਾਲ ਜੁੜਨ, ਜੇ ਇਹਨੂੰ ਰਲ ਕੇ ਚੱਕੀਏ ਨਾ ਸ਼ਾਇਦ ਇਹ ਮਸਲਾ ਕਿਤੇ ਵਧੀਆ ਹੋ ਜਾਵੇ। ਪਰ ਸਾਡੇ ਤਾਂ ਫਿਰ ਉੱਥੇ ਗੱਲ ਮੈਂ ਸਿਆਸਤ ਦੇ ਨਾਲ ਜੋੜ ਕੇ ਆਪਦੀ ਗੱਲ ਨੂੰ ਨਿਬੇੜ ਦੂੰਗਾ ਕਿ ਕੱਲ੍ਹ ਬਾਬਾ ਮੁਸੀਬਤਾਂ ਤੋਂ ਬਾਅਦ ਜਾਂ ਮਨ ਮਨੌਤਾਂ ਤੋਂ ਬਾਅਦ ਰਾਹੁਲ ਗਾਂਧੀ ਦੀ ਸਟੇਜ ਦੇ ਉੱਤੇ ਨਵਜੋਤ ਸਿੱਧੂ ਆਇਆ, ਉਹਨੇ ਆਪਦੀ ਗੁੱਬ ਗਲਾਟ ਕੱਢੀ ਤੇ ਇਹ ਗੱਦਿਆਂ ਵਾਲੇ ਟਰੈਕਟਰ ਦੇ ਉੱਤੇ ਚੜ੍ਹ ਕੇ ਦੂਸਰੇ ਆ ਜਿਹੜੇ ਇਹਨਾਂ ਨੇ ਪ੍ਰਦਰਸ਼ਨ ਕੀਤਾ, ਕੱਲ੍ਹ ਉਹਨੂੰ ਇਗਨੋਰ ਕੀਤਾ, ਅੱਜ ਸੰਗਰੂਰ ਦੇ ਵਿੱਚ ਨਾ ਨਵਜੋਤ ਸਿੰਘ ਸਿੱਧੂ ਦਿਸਿਆ ਨਾ ਮਨਪ੍ਰੀਤ ਬਾਦਲ ਦਿਸਿਆ, ਅਕਾਲੀ ਦਲ ਵਾਲੇ ਆਪਦਾ ਜਿਹੜਾ ਕੱਢ ਗਏ ਨੇ। ਆਮ ਆਦਮੀ ਪਾਰਟੀ ਵਾਲੇ ਸਵਾਲ ਉਹਨਾਂ ਨੂੰ ਵੀ ਲੋਕ ਕਰੀ ਜਾਂਦਾ, ਭਾਈ ਤੁਹਾਡੇ ਆਗੂ ਕਿੱਥੇ ਹੈਗੇ, ਉਹਨਾਂ ਨੂੰ ਪੰਜਾਬ ਨਾ ਸੱਦੋ, ਦਿੱਲੀ ਚ ਬਹਿ ਜਾਣ ਧਰਨੇ ਤੇ, ਉਹਨਾਂ ਨੂੰ ਤਾਂ ਕੁਛ ਕਰਨ ਦੀ ਲੋੜ ਨੀ ਜੀ। ਪਰ ਇਹ ਹੈ ਕਿ ਸਾਰੀਆਂ ਪਾਰਟੀਆਂ ਨੂੰ ਸਿਆਸਤ ਆਉਂਦੀ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੀ ਗੱਲ ਕਹਿਤੀ ਅੱਜ ਕਿ ਰਾਹੁਲ ਗਾਂਧੀ ਤਾਂ ਜੀ ਹੁਣ ਤੁਸੀਂ ਰਾਹੁਲ ਜੀ ਜਦੋਂ ਪ੍ਰਧਾਨ ਮੰਤਰੀ ਬਣੇ ਨਾ ਪਹਿਲਾ ਕੰਮ ਇਹੀ ਕਰਨਾ ਕਿ ਇਹ ਜਿਹੜਾ ਚੋਣ ਆਰਡੀਨੈਂਸ ਨੇ ਬਿੱਲ ਨੇ ਇਹਨਾਂ ਨੂੰ ਰੱਦ ਕਰਿਓ, ਕਾਲੇ ਕਾਨੂੰਨ ਨੂੰ ਰੱਦ ਕਰਿਓ। ਇੱਕ ਤਾਂ ਇਹ ਕਿ ਪ੍ਰਧਾਨ ਮੰਤਰੀ ਬਣਾਉਣ ਦੇ ਵਾਸਤੇ ਚਾਪਲੂਸੀ ਸਿੱਧੀ ਵਿਖਾਤੀ ਬਾਨਾ ਬਣਾਉਣਾ ਤਾਂ ਪਰਾਂ ਦੀਆਂ ਗੱਲਾਂ ਨੇ ਨਾ ਜੀ, ਤੇ ਦੂਜੀ ਗੱਲ ਇਹ ਹੈ ਕਿ ਹਜੇ 3 ਸਾਲ ਪਏ ਨੇ, ਤੇ ਕੀ ਉਦੋਂ ਤੱਕ ਅਸੀਂ ਇਹਨਾਂ ਨੂੰ ਲਾਗੂ ਕਰ ਦਈਏ ਜਾਂ ਕੀ ਇਹਨਾਂ ਨੂੰ ਸਹਿਮਤੀ ਦੇ ਦਈਏ? ਗੱਲ ਤਾਂ ਇੱਧਰ ਨੂੰ ਚੱਲ ਰਹੀ ਹੈ, ਸਿਆਸੀ ਲੋਕ ਹੈ ਉਹ ਸ਼ਾਇਦ ਸਾਡਾ ਕੋਈ ਹੱਲ ਚਾਹੁੰਦੇ ਹੀ ਨਹੀਂ।
ਕਿੱਡੀ ਮਾੜੀ ਗੱਲ ਆ, ਕਿੱਦਾਂ ਉਹਨੂੰ ਉਹ ਬੰਦਾ ਰਿਜ਼ਾਈਨ ਕਰਕੇ ਸਾਈਡ ਤੇ ਬੈਠਾ ਤੇ ਉਹਨੂੰ ਫਿਰ ਪ੍ਰਧਾਨ ਮੰਤਰੀ ਦਾ ਚਿਹਰਾ ਬਣਾਈ ਜਾਂਦੇ ਆ, ਔਰ ਉਸਨੂੰ ਕੁਛ ਨੀ ਪਤਾ, ਨਾ ਹੀ ਉਹ ਆਪਣੇ ਆਪ ਚ ਕੌਨਫੀਡੈਂਸ ਰੱਖਦਾ ਪ੍ਰਧਾਨ ਮੰਤਰੀ ਬਣਦਾ, ਤੇ ਫਿਰ ਉਹਦੀ ਚਾਪਲੂਸੀ ਮਾਰ ਰਿਹਾ ਤੇ ਭਾਰਤ ਦਾ ਕੀ ਬਣਨਾ? ਇੱਕ ਸਟਰੋਂਗ ਆਪੋਜੀਸ਼ਨ ਨਹੀਂ ਹੋਏਗੀ ਤੇ ਕੁਛ ਵੀ ਨਹੀਂ ਬਣਨਾ। ਸ਼ੇਖ ਸਾਹਿਬ ਜੀ, ਕੋਈ ਕਲੋਜ਼ਿੰਗ ਰਿਮਾਰਕ ਦਿਓ, ਫਿਰ ਇਸ ਇੰਡੀਆ ਹੀ ਲਾਈਨ ਲਾਉਣਾ ਚਾਹੁੰਦੇ ਹਾਂ ਤੇ ਤੁਹਾਡੇ ਨਾਲ ਕੱਲ੍ਹ ਗੱਲਬਾਤ ਹੋਏਗੀ।
ਸ਼ਿਨਾ ਸਾਹਿਬ, ਇੱਕ ਇਹ ਹੈ ਕਿ ਭਾਰਤੀ ਹਵਾਈ ਫੌਜ ਵਾਲਿਆਂ ਨਾਲ ਜਿਹੜੇ ਉਹ ਵੀ ਅੱਜ ਦਮ ਗਜੇ ਲੋੜ ਤੋਂ ਜ਼ਿਆਦਾ ਮਰ ਜਾਂਦੇ ਕਿ ਚੀਨ ਦਾ ਮੁਕਾਬਲਾ ਅਸੀਂ ਜੇ ਹੋਇਆ ਤਾਂ ਅਸੀਂ ਜੰਗ ਜਿੱਤਾਂਗੇ। ਅਸੀਂ ਤਾਂ ਕਹਿੰਦੇ ਜੀ ਦੋ ਮੋਰਚੇ ਵੀ ਤਿਆਰ ਕਰ ਲਏ, ਅਜੀਬੋ ਗਰੀਬ ਚਤਾਵਣੀਆਂ ਚਾਹੀਦੀ, ਸ਼ਾਂਤੀ ਆ, ਅਸ਼ਾਂਤੀ ਅਸੀਂ ਫੈਲਾ ਰਹੇ ਹਾਂ। ਲੱਗਦਾ ਇਹ ਹੈ ਕਿ ਆਹ ਜਿਹੜੇ ਅੰਦੋਲਨ ਵਗੈਰਾ ਨਾ ਇਹਦੀ ਆੜ ਦੇ ਵਿੱਚ ਉੱਧਰ ਕੁਛ ਨਾ ਕੁਛ ਹੋਰ ਹੋ ਜਾਵੇ, ਵਿੱਚ ਹੀ ਦੱਬੇ ਜਾਣਗੇ।
ਬਹੁਤ ਬਹੁਤ ਸ਼ੁਕਰੀਆ ਸਿੰਘ ਜੀ। ਦੱਸ ਦਈਏ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਵੀਰਪਾਲ ਧੁੱਗਾ ਸਾਡੇ ਨਾਲ ਜੁੜੇ ਹੋਏ ਨੇ। ਇੱਕ ਵਾਰੀ ਫਿਰ ਦੱਸ ਦਈਏ ਕਿ ਬ੍ਰੈਂਪਟਨ ਤੇ ਹੈਮਿਲਟਨ ਵਾਲੀ ਲੋਕੇਸ਼ਨ ਪਹੁੰਚਣਾ ਹੈ, ਟਰੱਕਾਂ ਦੇ ਇੰਜਨ ਤੇ ਬੰਕ ਹੀਟਰ ਬੈਸਟੋ ਦੇ ਆਥੋਰਾਈਜ਼ ਡੀਲਰ ਨੇ ਲਵਾਉਣੇ ਆ ਤੇ ਜ਼ੀਰੋ ਆਈਡਲਿੰਗ ਟਾਈਮ ਆ, ਤੁਸੀਂ ਇੱਥੇ ਪਹੁੰਚੋ ਤੇ ਗ੍ਰੇ ਫੋਰਸ ਜਿਹੜਾ ਜੀ ਆਰ ਡੀ 13-13 ਇਹਨਾਂ ਦਾ ਆਪਣਾ ਡਿਜ਼ਾਇਨ ਕੀਤਾ ਹੋਇਆ ਟਾਇਰ ਆ, ਤੁਹਾਨੂੰ ਬ੍ਰੈਂਪਟਨ ਤੇ ਹੈਮਿਲਟਨ ਵਾਲੀ ਦੋਨੋਂ ਲੋਕੇਸ਼ਨਾਂ ਤੋਂ ਮਿਲ ਜਾਣਾ ਜੀ। ਔਰ ਸੁਖਨੈਬ ਹੁਣਾਂ ਨਾਲ ਲਾਈਨ ਡਰੋਪ ਕਰਕੇ ਅਸੀਂ ਪੰਜਾਬ ਭਾਰਤੀ ਕਿਸਾਨ ਯੂਨੀਅਨ ਦੇ ਕੁਛ ਲੀਡਰ ਨੇ, ਸਰਦਾਰ ਸਤਨਾਮ ਸਿੰਘ ਸਾਹਨੀ, ਸਾਹਨੀ ਦਾ ਪਿੰਡ ਆ, ਸੈਕਟਰੀ ਜਨਰਲ ਨੇ ਤੇ ਸਪੋਕਸਪਰਸਨ ਨੇ ਭਾਰਤੀ ਕਿਸਾਨ ਯੂਨੀਅਨ ਦੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬ੍ਰੀਫਲੀ। ਉਹਨਾਂ ਨਾਲ ਗੱਲਬਾਤ ਹੋਏਗੀ ਔਰ ਜੇ ਉਹ ਸਾਡਾ ਫੋਨ ਚੱਕ ਲੈਂਦੇ ਆ, ਵੈਸੇ ਸਾਡੀ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਪਹਿਲਾਂ, ਕਮਿਟਡ ਨੇ ਸਾਡੇ ਨਾਲ ਇਹ ਤੇ ਆਉਣ ਵਾਸਤੇ, ਔਰ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਸਾਡੇ ਸਟੂਡੀਓ ਨੰਬਰ ਨੇ 416-6-2017-78। ਸਟੂਡੀਓ ਤੋਂ ਬਾਅਦ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਪ੍ਰਾਈਮ ਟਾਈਮ ਰੇਡੀਓ ਸਾਊਥ ਏਸ਼ੀਆ ਵਾਸਤੇ ਆਪਣਾ ਕੋਈ ਬਿਜ਼ਨਸ ਪ੍ਰਮੋਟ ਕਰਨਾ ਹੈ ਤੁਸੀਂ, ਤਾਂ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ। ਮੇਰਾ ਸਿੱਧਾ ਨੰਬਰ ਜੇ 647-293-2327-647-293-2327, ਔਰ ਸਾਡੇ ਬੜੇ ਜੈਨੂਅਨ ਪੈਕੇਜ ਨੇ, ਔਰ ਤੁਹਾਡਾ ਜਿਹੜਾ ਬਿਜ਼ਨਸ ਆ ਉਸਨੂੰ ਕਮਿਊਨਿਟੀ ਤੱਕ ਪਹੁੰਚਾਉਣ ਲਈ ਅਸੀਂ ਹਰ ਸੰਭਵ ਜਿਹੜੀ ਆ ਕੋਸ਼ਿਸ਼ ਕਰਾਂਗੇ। ਅੱਜ ਵਰਲਡ ਟੀਚਰ ਡੇ ਆ, ਸਾਰੇ ਜਿੰਨੇ ਵੀ ਟੀਚਰ ਸਾਹਿਬਾਨ ਆ ਉਹਨਾਂ ਨੂੰ ਅਸੀਂ ਨਤਮਸਤਕ ਹੁੰਦੇ ਹਾਂ, ਸਲਿਊਟ ਕਰਦੇ ਹਾਂ, ਔਰ ਉਮੀਦ ਕਰਦੇ ਹਾਂ ਕਿ ਐਜੂਕੇਸ਼ਨ ਜਿਹੜੀ ਆ ਉਸ ਨੂੰ ਅਸੀਂ ਪ੍ਰੈਫਰ ਕਰਾਂਗੇ। ਪੰਜਾਬ ਦੇ ਵਿੱਚ ਅਸੀਂ ਗੁਰਦੁਆਰਿਆਂ ਨੂੰ, ਡੇਰਿਆਂ ਨੂੰ ਤੇ ਖਾਸ ਤੌਰ ਤੇ ਪੋਲੀਟੀਕਲ ਪਾਰਟੀਆਂ ਨੂੰ ਜਿਹੜਾ ਉਹ ਪੈਸਾ ਦੇਣ ਦੀ ਬਜਾਏ ਅਸੀਂ ਐਜੂਕੇਸ਼ਨ ਤੇ ਇਨਵੈਸਟ ਕਰਾਂਗੇ। ਸਰਦਾਰ ਸਤਨਾਮ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਊਥ ਏਸ਼ੀਅਨ ਵਾਇਸ ਰੇਡੀਓ ਤੇ ਜੀ। ਆਨੂੰ
ਬਹੁਤ ਬਹੁਤ ਮਿਹਰਬਾਨੀ ਸਰ।
ਮੈਂ ਦੱਸਣਾ ਚਾਹੁੰਦਾ ਜਿੰਨੇ ਸੁਣਨ ਵਾਲੇ, ਸਤਨਾਮ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਸਪੋਕਸਪਰਸਨ ਨੇ, ਜਨਰਲ ਸੈਕਟਰੀ ਨੇ। ਸਤਨਾਮ ਸਿੰਘ ਜੀ, ਬਰੀਫਲੀ ਸਵਾਲ ਹੈ ਮੇਰੀ ਤੁਹਾਡੇ ਨਾਲ, ਕੁਛ 6-7 ਮਿੰਟ ਗੱਲਬਾਤ ਹੋਣੀ ਆ। ਪਹਿਲਾ ਸਵਾਲ ਤੁਹਾਨੂੰ ਕਿ ਜਿਹੜਾ ਤੁਹਾਡਾ 31 ਕਿਸਾਨ ਯੂਨੀਅਨ ਟੋਟਲ ਨੇ ਜਿਹੜੀਆਂ ਭਾਰਤ ਦੇ ਵਿੱਚ, ਉਹਦੇ ਵਿੱਚ ਤੁਹਾਡਾ ਬਾਕੀ ਕੰਟਰੀ ਦੇ ਨਾਲ ਵੀ ਤਾਲਮੇਲ ਹੋਏਗਾ, ਇਹ ਸੰਘਰਸ਼ ਪੰਜਾਬ ਹਰਿਆਣੇ ਤੋਂ ਬਾਹਰ ਜਾ ਕੇ ਦਿੱਲੀ ਤੱਕ ਕਿਉਂ ਨਹੀਂ ਪਹੁੰਚ ਸਕਿਆ ਅੱਜ ਤੱਕ?
ਉਹਦਾ ਦਰਅਸਲ ਵੀਰ ਜੀ, ਇਹਦਾ ਪਿਛਲੇ ਕੁਛ ਸਾਲਾਂ ਤੋਂ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਵਿੱਚ ਵੀ ਵਖਰੇਵੇਂ ਬੜੇ ਦੇਖਣ ਨੂੰ ਮਿਲ ਗਏ ਸੀ ਪਿਛਲੇ ਪੀਰੀਅਡ ਵਿੱਚ। ਸਰਕਾਰਾਂ ਨੇ ਕੁਛ ਐਸੀਆਂ ਨੀਤੀਆਂ, ਕੁਛ ਕਿਸਾਨ ਜਥੇਬੰਦੀਆਂ ਦੇ ਵਿੱਚ ਉਹ ਐਸੇ ਮਤਭੇਦ ਹੋਏ, ਇਹਨਾਂ ਦਾ ਇੱਕ ਪਲੇਟਫਾਰਮ ਤੇ ਇਕੱਠੀਆਂ ਨਹੀਂ ਸੀਗੀਆਂ। ਲੇਕਿਨ ਜਿਹੜੇ ਕੇਂਦਰੀ ਆਰਡੀਨੈਂਸ ਇਸ ਸੰਕਟ ਦੇ ਪੰਜਾਬ ਦੀਆਂ ਜਿਹੜੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਨ ਦੇ ਵਿੱਚ ਸਹਾਇਤਾ ਕੀਤੀ ਹੈ। ਕਿਸਾਨਾਂ ਨੂੰ ਪਤਾ ਲੱਗ ਗਿਆ ਸੀ ਕਿ ਲੜਾਈ ਇਕੱਲੀਆਂ ਜਥੇਬੰਦੀਆਂ ਦੇ ਲੜਨ ਵਾਲੀ ਨਹੀਂ ਰਹਿ ਗਈ ਜੀ। ਜਿਹੜੀ ਤੁਸੀਂ ਗੱਲ ਦੂਸਰੀ ਕੀਤੀ ਹੈ ਜੀ, ਮੈਂ ਸ਼ੋਰਟ ਚ ਜਵਾਬ ਦਿਆਂਗਾ, ਕਿਉਂਕਿ ਜਿਹੜੀ ਘੱਟੋ ਘੱਟ ਮਿਨੀਮਮ ਸਪੋਰਟ ਪ੍ਰਾਈਸ ਦੀ ਜਿਹੜੀ ਫੈਸਿਲਿਟੀ ਹੈ ਉਹ ਪੰਜਾਬ ਤੇ ਹਰਿਆਣਾ ਤੱਕ ਹੀ ਸੀਮਿਤ ਹੈ। ਇਹਦਾ ਸਭ ਤੋਂ ਵੱਧ ਅਸਰ, ਮਾਰੂ ਅਸਰ ਵੀ ਪੰਜਾਬ ਤੇ ਹਰਿਆਣੇ ਤੱਕ ਹੀ ਪਏਗਾ।
ਅੱਛਾ, ਇੰਡੀਆ ਦਾ ਨੈਸ਼ਨਲ ਮੀਡੀਆ ਤੁਹਾਡੀ ਬੜੀ ਥੋੜੀ ਜਿਹੀ ਕਵਰੇਜ ਦੇ ਰਿਹਾ ਹੈ, ਦਿੱਲੀ ਤੱਕ ਗੱਲ ਪਹੁੰਚਾਉਣੀ ਹੈ, ਮੋਦੀ ਤੱਕ ਗੱਲ ਪਹੁੰਚਾਉਣੀ ਹੈ, ਮੋਦੀ ਸਾਹਿਬ ਤੱਕ, ਤੇ ਤੁਸੀਂ ਕਿਉਂ ਨੀ ਤੁਹਾਡੀਆਂ ਬਾਕੀ ਇੰਡੀਆ ਦੇ ਵਿੱਚ ਵੀ ਯੂਨੀਅਨ ਹੈਗੇ ਉਹਨਾਂ ਨਾਲ ਤਾਲਮੇਲ ਕਰਕੇ ਤੁਸੀਂ ਦਿੱਲੀ ਜਾਓ, ਉੱਥੇ ਇੱਕ ਵੱਡੀ ਪ੍ਰੈਸ ਕਾਨਫਰੰਸ ਕਰੋ, ਸਾਰਾ ਮੀਡੀਆ ਸੱਦੋ, ਕੀ ਇਹ ਪੋਸੀਬਿਲਿਟੀ ਹੈ?
ਦੇਖੋ ਜੇ ਦੁੱਖ, ਇਹ ਬੜਾ ਸੰਕਟ ਹੈ, ਮਤਲਬ ਸਾਡੇ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਮੀਡੀਆ ਉਹਦਾ ਵੱਡੇ ਪੱਧਰ ਤੇ ਵਪਾਰੀਕਰਨ ਹੋ ਚੁੱਕਾ, ਰਾਜਨੀਤੀ ਦਾ ਵਪਾਰੀਕਰਨ ਹੋ ਚੁੱਕਾ, ਈਵਨ ਮੈਂ ਤਾਂ ਇੱਥੋਂ ਤੱਕ ਵੀ ਵਰਤੂੰਗਾ ਕਿ ਅਪਰਾਧੀਕਰਨ ਵੀ ਹੋ ਚੁੱਕਾ ਜਿਹੜਾ ਦੇਸ਼ ਦੀ ਸਿਆਸਤ ਦਾ। ਇਸ ਕਰਕੇ ਜਿਹੜੀ ਕਿਸਾਨਾਂ ਦੇ ਅੰਦੋਲਨ ਬਹੁਤ ਵੱਡਾ, ਲੇਕਿਨ ਉਹਨੂੰ ਮੀਡੀਆ ਕਵਰੇਜ ਉਨੀ ਨਹੀਂ ਮਿਲ ਰਹੀ ਜਿੰਨੀ ਮਿਲਣੀ ਚਾਹੀਦੀ ਹੈ। ਜਿੰਨਾ ਵੱਡਾ ਇਹ ਅੰਦੋਲਨ ਹੈ, ਜਿੱਡਾ ਵੱਡਾ ਸੰਕਟ ਹੈ, ਉਸ ਲੈਵਲ ਦੀ ਕਵਰੇਜ ਇਹਨੂੰ ਨਹੀਂ ਮਿਲ ਰਹੀ।
ਇਹ ਪੰਜਾਬ ਦਾ ਮੀਡੀਆ ਪ੍ਰਤੀ ਤੁਸੀਂ ਦੱਸਣਾ ਹੈ ਵੀ ਉਹ ਤੁਹਾਡਾ ਸਾਥ ਦੇ ਰਿਹਾ ਕਿ ਨਹੀਂ ਦੇ ਰਿਹਾ। ਦੂਸਰਾ ਵੱਡਾ ਸਵਾਲ ਹੈ, ਪੰਜਾਬ ਦੀਆਂ ਮੇਜਰ ਤਿੰਨੇ ਪਾਰਟੀਆਂ ਕਾਂਗਰਸ, ਅਕਾਲੀ ਔਰ ਬੀਜੇਪੀ ਤੇ ਪਹਿਲਾਂ ਹੀ ਇਹਦੇ ਹੱਕ 'ਚ ਹੀ ਆ, ਤੇ ਆਮ ਸਾਰੇ ਤੁਹਾਡਾ ਸਾਥ ਦੇਣ ਦੀ ਬਜਾਏ ਆਪਣੀ ਡਫਲੀ ਕਿਉਂ ਵਜਾ ਰਹੇ ਆ? ਕੁਝ ਪੋਲੀਟੀਕਲ ਪਾਰਟੀਆਂ ਨੂੰ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਕੀ ਕਹਿਣਾ ਤੁਹਾਡਾ?
ਪੰਜਾਬ ਦਾ ਮੀਡੀਆ ਜਿਹੜਾ ਪ੍ਰਿੰਟ ਮੀਡੀਆ, ਐਸੀ ਗੱਲ ਨਹੀਂ, ਪੰਜਾਬ ਦਾ ਮੀਡੀਆ ਜਿਹੜਾ ਪੰਜਾਬ ਪ੍ਰਤੀ ਦਰਦ ਰੱਖਦਾ, ਉਹ ਕਿਸਾਨਾਂ ਦੀ ਆਵਾਜ਼ ਨੂੰ ਲਗਾਤਾਰ ਉਠਾ ਰਿਹਾ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਦੂਸਰੀ, ਤੁਸੀਂ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਗੱਲ ਕੀਤੀ ਹੈ ਵੀਰ ਜੀ, ਜਿਹੜਾ ਪੰਜਾਬ ਦਾ ਰਾਜਨੀਤਿਕ ਸਿਸਟਮ ਹੈ ਨਾ, ਉਹ ਸਮੁੱਚੇ, ਆਪਾਂ ਕਿਸੇ ਇੱਕ ਧਿਰ ਦੀ ਗੱਲ ਨਹੀਂ ਮੈਂ ਕਰ ਰਿਹਾ, ਉਹ ਸਮੁੱਚਾ ਰਾਜਨੀਤਿਕ ਸਿਸਟਮ ਤੋਂ ਲੋਕਾਂ ਦਾ ਭਰੋਸਾ ਉੱਠ ਚੁੱਕਾ ਜੀ। ਪਿਛਲੇ ਸਮੇਂ ਦੇ ਵਿੱਚ ਜੋ ਪੰਜਾਬ ਦੀ ਕਿਸਾਨੀ ਦਾ, ਜੋ ਉਦਯੋਗਾਂ ਦਾ, ਜੋ ਸਿਹਤ ਸਹੂਲਤਾਂ ਦਾ, ਜੋ ਵਿੱਦਿਆ ਦਾ, ਜੋ ਮਤਲਬ ਸਿਸਟਮ ਜਿੰਨਾ ਹੇਠਾਂ ਗਿਰਿਆ, ਉਹਦੇ ਨਾਲ ਜਿਹੜੇ ਪੰਜਾਬ ਦੇ ਵਾਸੀ ਆ ਉਹਨਾਂ ਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਵਿਸ਼ਵਾਸ ਉੱਠ ਚੁੱਕਾ ਕਿ ਲੋਕਾਂ ਦੇ ਭਰੋਸੇ ਤੇ ਕੋਈ ਪਾਰਟੀ ਵੀ ਖਰੀ ਨਹੀਂ ਉਤਰੀ ਜੀ।
ਮੇਰਾ ਸਵਾਲ ਲੱਖੋਵਾਲ ਸਾਹਿਬ ਨਾਲ ਰਿਲੇਟਡ ਆ, ਮੇਰੇ ਇੱਕ ਸੱਜਣ ਮੈਨੂੰ ਪਰਮਜੀਤ ਸਿੰਘ ਭੇਜਦੇ ਨੇ ਸਵਾਲ ਵੀ, ਲੱਖੋਵਾਲ ਸਾਹਿਬ ਬਾਰੇ ਪੁੱਛੋ, ਕਿਉਂਕਿ ਇਹਨਾਂ ਨੂੰ ਤੁਸੀਂ ਲੀਡਰ ਬਣਾਇਆ ਸੀਗਾ ਤੇ ਇਸ ਤੋਂ ਬਾਅਦ ਇਹਨਾਂ ਨੇ ਸਿਆਸੀ ਨਿੱਘ ਮਾਰਿਆ, ਉਸ ਤੋਂ ਬਾਅਦ ਤੇ ਪੰਜਾਬ ਦੇ ਕਿਸਾਨ ਇਸ ਤੋਂ ਵੀ ਚੱਕਦੇ ਆ, ਲੱਗਦੇ ਵੀ ਜਿਹਨੂੰ ਵੀ ਅਸੀਂ ਵੱਡਾ ਲੀਡਰ ਬਣਾਉਂਦੇ ਹਾਂ ਉਹ ਬਾਅਦ ਵਿੱਚ ਜਾ ਕੇ ਸਿਆਸੀ ਲੋਕਾਂ ਦੀ ਝੋਲੀ 'ਚ ਪੈ ਜਾਂਦਾ, ਕੀ ਕਹਿਣਾ ਤੁਹਾਡਾ?
ਇਹ ਗੱਲ ਤੁਹਾਡੀ ਬਿਲਕੁਲ ਜਾਇਜ਼ ਆ ਜੀ। ਜਦੋਂ ਇਸ ਤੋਂ ਵੀ ਪਹਿਲਾਂ ਜਿਹੜੇ ਭੁਪਿੰਦਰ ਸਿੰਘ ਮਾਨ ਸੀ, ਉਹਨਾਂ ਨੇ ਕਿਸਾਨੀ ਨੂੰ ਮਤਲਬ ਇੱਕ ਕਿਸਮ ਦਾ ਧੋਖਾ ਦੇਣ ਵਾਲੀ ਗੱਲ ਕੀਤੀ। ਜਦੋਂ ਕਿਸਾਨੀ ਲਹਿਰ ਸਿਖਰਾਂ ਤੇ ਸੀ, ਉਦੋਂ ਉਹਨਾਂ ਰਾਜਸਭਾ ਦੇ ਕੇ ਕਿਸਾਨੀ ਅੰਦੋਲਨ ਨੂੰ ਭਾਰੀ ਸੱਟ ਮਾਰੀ। ਲੱਖੋਵਾਲ ਬਹੁਤ ਵੱਡਾ ਸੀ, ਉਹਨਾਂ ਦੀ ਕਿਸਾਨ ਜਥੇਬੰਦੀਆਂ ਦੇ ਵਿੱਚ ਬੜੀ ਸੇਧ ਸੀ, ਲੇਕਿਨ ਉਹ ਵੀ ਇੱਕ ਰਾਜਨੀਤਿਕ ਪਾਰਟੀ ਤੋਂ ਇੱਕ ਚੇਅਰਮੈਨੀ ਦਾ ਅਹੁਦਾ ਲੈ ਕੇ ਉਹਨਾਂ ਨੇ ਵੀ ਕਿਸਾਨੀ ਦੀ ਜਿਹੜਾ ਅੰਦੋਲਨ ਸੀ ਪੰਜਾਬ 'ਚ ਉਹਨੂੰ ਵੱਡੀ ਸੱਟ ਵੱਜੀ। ਲੋਕਾਂ ਦਾ ਜਿਹੜਾ ਭਰੋਸਾ ਉਹਦੇ ਨਾਲ ਕਿਸਾਨ ਜਥੇਬੰਦੀਆਂ ਤੋਂ ਵੀ ਉੱਠਣਾ ਸ਼ੁਰੂ ਹੋ ਗਿਆ। ਇਹ ਸਵਾਲ ਤੁਹਾਡਾ ਬਿਲਕੁਲ ਜਾਇਜ਼ ਹੈ ਕਿ ਲੋਕ ਹੁਣ ਚੰਗੇ ਆਗੂਆਂ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਵੇਖਦੇ ਆ ਕਿ ਕਿਤੇ ਇਹ ਵੀ ਕਿਸੇ ਰਾਜਨੀਤਿਕ ਪਾਰਟੀਆਂ ਦੇ ਏਜੰਡੇ ਲਈ ਨਾ ਕੰਮ ਕਰਨ ਲੱਗ ਪੈਣ। ਇਸ ਕਰਕੇ ਕਿਸਾਨਾਂ ਦੇ ਜਿਹੜਾ ਅੰਦੋਲਨ ਆ, ਪਰ ਫਿਰ ਵੀ ਸਾਨੂੰ ਖੁਸ਼ੀ ਆ, ਜਿਹੜਾ ਇਹ ਅੰਦੋਲਨ ਆ ਇਸ, ਇਹ ਪਿਛਲੇ 50 ਸਾਲ ਵਿੱਚ ਪਹਿਲਾ ਅੰਦੋਲਨ ਆ ਜਿਹਦੇ 'ਚ ਕਿਸਾਨਾਂ ਤੋਂ ਇਲਾਵਾ, ਸਮੁੱਚੀ ਕਿਸਾਨੀ ਤੋਂ ਇਲਾਵਾ, ਵਪਾਰੀ, ਆੜ੍ਹਤੀਏ, ਸਮਾਜ ਦੇ ਦੂਜੇ ਵਰਗ, ਸ਼ਡਿਊਲ ਕਾਸਟ ਭਾਈਚਾਰਾ, ਸਾਰਿਆਂ ਦਾ ਸਮਰਥਨ ਹਾਸਲ ਹੈ ਜੀ ਇਸ ਅੰਦੋਲਨ।
ਅੱਛਾ ਭਾਈ ਸਾਹਿਬ, ਮੇਰਾ ਤੁਹਾਨੂੰ ਅਗਲਾ ਸਵਾਲ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਬੁੱਧੀਜੀਵੀ ਨੇ, ਇਕਨੋਮਿਕਸ ਨੇ, ਸਾਬਕਾ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ, ਸਰਦਾਰਾ ਸਿੰਘ ਜੌਹਲ ਦਾ ਨਾਂ 'ਚ ਮਿਲਾਉਣਾ ਚਾਹੂੰਗਾ, ਉਹ ਬੜੇ ਠੋਕ ਕੇ ਕਹਿੰਦੇ ਆ ਕਿ ਕਿਸਾਨਾਂ ਲਈ ਇਸ ਤੋਂ ਇਲਾਵਾ ਵਧੀਆ ਬਿੱਲ ਹੋ ਹੀ ਨਹੀਂ ਸਕਦਾ। ਉਹ ਬੜੇ ਠੋਕ ਕੇ ਇਹਦੇ ਵੀ ਉਹਦੇ ਹੱਕ 'ਚ ਖੜੇ ਹੋਏ ਨੇ। ਉਹ ਇਹ ਵੀ ਕਹਿ ਰਹੇ ਨੇ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਉਹਦਾ ਹੁਣ ਵਿਰੋਧ ਕਰ ਰਹੇ ਨੇ, ਪਹਿਲਾਂ ਇੱਕ ਵੀਡੀਓ ਵੀ ਜਾਰੀ ਕਰ ਚੁੱਕੇ ਆ, 2013 'ਚ ਇਹਨਾਂ ਦੀ ਸਰਕਾਰ ਨੇ ਹੀ ਸੇਮ ਤਰ੍ਹਾਂ ਦਾ ਬਿੱਲ ਲਿਆਂਦਾ ਸੀਗਾ। ਸੋ ਇਹਦੇ ਬਾਰੇ ਬੜੇ ਵੱਡੇ ਭੰਬਲ ਭੂਸੇ ਨੇ, ਇਹਦੇ ਬਾਰੇ ਕੁਛ ਥੋੜਾ ਜਿਹਾ ਕਲੀਅਰ ਕਰੋਗੇ?
ਇਹ ਵੀਰ ਜੀ ਬਿਲਕੁਲ ਤੁਹਾਡਾ ਬਿਲਕੁਲ ਸਹੀ ਸਵਾਲ ਹੈ। ਡਾਕਟਰ ਸਰਦਾਰਾ ਸਿੰਘ ਜੌਹਲ ਨੂੰ ਪੰਜਾਬੀਆਂ ਨੇ, ਪੰਜਾਬੀਅਤ ਨੇ ਬੜਾ ਮਾਣ ਦਿੱਤਾ। ਉਹ ਪਹਿਲਾਂ ਵਾਈਸ ਚਾਂਸਲਰ ਯੂਨੀਵਰਸਿਟੀ ਲੁਧਿਆਣਾ ਦੇ, ਹੁਣ ਕੇਂਦਰੀ ਯੂਨੀਵਰਸਿਟੀ ਦੇ ਵੀਸੀ ਰਹੇ ਨੇ। ਉਹਨਾਂ ਤੋਂ ਕਿਸਾਨਾਂ ਨੂੰ ਉਮੀਦ ਨਹੀਂ ਸੀ ਕਿ ਇੱਦਾਂ ਦਾ ਜਿਹੜਾ ਐਕਟ ਆ ਜਿਹਨੇ ਕਿਸਾਨੀ ਦੀਆਂ ਜੜ੍ਹਾਂ ਤੱਕ ਮਤਲਬ ਜੜ੍ਹਾਂ ਨੂੰ ਪੱਟ ਕੇ ਸੁੱਟ ਦੇਣਾ। ਸਾਨੂੰ ਡਾਕਟਰ ਸਰਦਾਰਾ ਸਿੰਘ ਜੌਹਲ ਤੋਂ ਕਿਸਾਨੀ ਨੂੰ ਇਹ ਉਮੀਦ ਨਹੀਂ ਸੀ ਕਿ ਜਿਹੜੇ ਇੱਕ ਬੁੱਧੀਜੀਵੀ ਵਰਗ ਨਾਲ ਸੰਬੰਧਿਤ ਹੈ, ਉੱਚ ਕੋਟੀ ਦੇ ਵਿਦਵਾਨ ਆ, ਉਹ ਵੀ ਕਿਸਾਨ ਵਿਰੋਧੀ ਇਹਨਾਂ ਆਰਡੀਨੈਂਸਾਂ ਦੀ ਹਮਾਇਤ ਕਰਨਗੇ। ਇਸ ਗੱਲ ਨੇ ਕਿਸਾਨੀ ਨੂੰ ਬੜਾ ਦੁੱਖ ਪਹੁੰਚਾਇਆ, ਪਰ ਸਾਨੂੰ ਉਮੀਦ ਨਹੀਂ ਜਿਹੜੇ ਪੰਜਾਬ ਦੇ ਬੁੱਧੀਜੀਵੀ ਦਰਦ ਰੱਖਣ ਵਾਲੇ ਲੋਕ ਨੇ, ਉਹਨਾਂ ਨੂੰ ਤੇ ਹਰ ਉਸ ਚਾਲ ਦਾ ਵਿਰੋਧ ਕਰਨਾ ਚਾਹੀਦਾ ਜਿਹੜਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਖਿਲਾਫ ਜਲਦੀ ਹੋਵੇ। ਅਸੀਂ ਉਮੀਦ ਤਾਂ ਸਾਰੇ ਬੁੱਧੀਜੀਵੀਆਂ ਤੋਂ ਇਹੀ ਕਰਦੇ ਹਾਂ ਕਿ ਉਹ ਕਿਸਾਨੀ ਦੇ ਲਈ, ਪੰਜਾਬ ਦੇ ਭਲੇ ਲਈ ਡਟ ਕੇ ਸਾਡੇ ਕਿਸਾਨਾਂ ਦੇ ਨਾਲ ਖੜੋਣ, ਜਾਂ ਪੰਜਾਬ ਦੇ ਜਿਹੜੇ ਹੋਰ ਇਸ਼ੂ ਆ ਉਹਨਾਂ ਦੇ ਉੱਤੇ ਡਟ ਕੇ ਪੰਜਾਬ ਦੇ ਹੱਕ 'ਚ ਖੁਲਾਇਆ ਜਾਵੇ, ਤਾਂ ਕਿ ਜਿਹੜਾ ਪੰਜਾਬ ਦੀ ਆਵਾਜ਼ ਨੂੰ ਹੋਰ ਬੁਲੰਦ ਕਰ ਸਕੀਏ ਆਪਾਂ।
ਅੱਗੇ ਵਧੂਗਾ ਕਿ ਸਹੀ ਜੇ ਤਾੜ ਪੀੜ ਹੋ ਜਾਊਗਾ, ਜਿੱਦਾਂ ਕਲਾਕਾਰ ਗਾਇਕ ਜਿਹੜੇ ਸੀ ਬੜਾ ਵੱਡਾ ਤੁਹਾਡਾ ਸਾਥ ਦਿੱਤਾ ਸੀ, ਉਹ ਆਪ ਸਪਾਟੇ ਨਜ਼ਰ ਆਉਂਦੇ ਆ?
ਵੀਰ ਜੀ, ਜਿਹੜੀ ਪੰਜਾਬ ਦੀ ਗਰਾਊਂਡ ਰਿਪੋਰਟ ਹੈ ਨਾ, ਜਿਹੜਾ ਦਰਅਸਲ ਪਿਛਲੇ 40 ਸਾਲ ਚ ਬੀਤਿਆ ਸਮਾਂ, ਉਹਨੇ ਪੰਜਾਬੀਆਂ ਨੂੰ ਦਰਦ ਵੀ ਬੜੇ ਦਿੱਤੇ ਆ, ਬਹੁਤ ਪੰਜਾਬ ਦਾ ਨੁਕਸਾਨ ਹੋਇਆ, ਪਰ ਪੰਜਾਬੀਆਂ ਨੂੰ ਸਬਕ ਵੀ ਬੜੇ ਦਿੱਤੇ. ਜਿਹੜੀ ਪੰਜਾਬ ਦੀ ਨਵੀਂ ਜਨਰੇਸ਼ਨ ਆ, ਪੰਜਾਬ ਦੇ ਲੋਕ ਉਹਨਾਂ ਲੋਕਾਂ ਦੀਆਂ ਚਾਲਾਂ ਨੂੰ ਸਮਝਦੇ ਆ, ਜਿਹੜੀਆਂ ਜਿਹੜੇ ਮਤਲਬ ਪੰਜਾਬ ਦੇ ਭਲੇ ਲਈ ਲੋਕ ਕੰਮ ਕਰਦੇ ਆ, ਉਹਨਾਂ ਨੂੰ ਉਹਨਾਂ ਦੀ ਵੀ ਪਹਿਚਾਣ ਆ. ਜਿਹੜੇ ਕਿਸੇ ਵਿਸ਼ੇਸ਼ ਵਿਅਕਤੀਆਂ ਦੇ ਏਜੰਡੇ ਤੇ ਕੰਮ ਕਰਦੇ ਆ, ਪੰਜਾਬ ਦੀ ਨਵੀਂ ਪੀੜ੍ਹੀ, ਐਸੀ ਗੱਲ ਨਹੀਂ, ਉਹਨਾਂ ਕੋਲ ਨਵੀਂ ਪੀੜ੍ਹੀ ਕੋਲ ਸੋਝੀ ਵੀ ਹੈਗੀ ਆ, ਕੁਛ ਕੁ ਲੋਕ ਹੋ ਸਕਦੇ ਆ, ਪਰ ਐਸੀ ਗੱਲ ਨਹੀਂ. ਲੋਕਾਂ ਨੇ ਹਰ ਇੱਕ ਨੂੰ ਨਕਾਰਿਆ, ਜਿਹੜੇ ਪੰਜਾਬ ਦੇ ਵਿਰੋਧ ਚ ਸਟੈਂਡ ਲੈਣ ਦਾ ਕਿਸੇ ਨੇ ਯਤਨ ਕੀਤਾ, ਉਹਨੂੰ ਪੰਜਾਬ ਦੀ ਜਨਤਾ ਹੁਣ ਨਕਾਰ ਰਹੀ ਆ, ਇਹ ਸਾਬਤ ਹੋ ਗਿਆ. ਕਿਉਂਕਿ ਸਾਡੇ ਧਰਨਿਆਂ ਦੇ ਖਿਲਾਫ਼ ਇੱਕ ਪੋਲੀਟੀਕਲ ਪਾਰਟੀ ਅਕਾਲੀ ਦਲ ਨੇ ਧਰਨੇ ਅਨਾਊਂਸ ਕੀਤੇ ਸੀ ਸੇਮ ਡੇਟ ਤੇ, ਤੇ ਇੱਕ ਪਾਸੇ 15,000 ਦਾ ਇਕੱਠ, ਇੱਕ ਪਾਸੇ 400 ਦਾ ਇਕੱਠ. ਹਰ ਸ਼ਹਿਰ ਦੇ ਵਿੱਚ ਇਹੀ ਕੰਡੀਸ਼ਨ ਦੇਖਣ ਨੂੰ ਮਿਲੀ, ਹਰ ਜ਼ਿਲ੍ਹੇ 'ਚ ਮਿਲੀ ਆ. ਜਿਹੜੀ ਪੰਜਾਬ ਦੀ ਜਨਤਾ ਆ, ਉਹਨੇ ਸਿਆਸੀ ਪਾਰਟੀਆਂ ਨੂੰ ਨਕਾਰ ਕੇ ਇੱਕ ਕਤਾਰ 'ਚ ਖੜੇ ਕਰ ਦਿੱਤਾ ਵੀ ਜਿਹੜਾ ਪੰਜਾਬ ਦੇ ਭੱਲੇ ਲਈ ਖੜੇ ਹੋਏਗਾ, ਪੰਜਾਬ ਦੀ ਜਨਤਾ, ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਆ, ਉਹਦੇ ਨਾਲ ਹੀ ਖੜੇਗੀ.
ਸਰਦਾਰ ਸੁਨਾਮ ਸਿੰਘ ਜੀ, ਮੇਰਾ ਤੁਹਾਡਾ ਲਾਕਸੀ ਸਵਾਲ ਹੈ. ਤੁਸੀਂ ਇਸ ਵਕਤ ਮੇਰੇ ਨਾਲ ਕੈਨੇਡਾ ਟੋਰਾਂਟੋ ਤੋਂ ਗੱਲ ਕਰ ਰਹੇ ਹੋ. ਇੰਡੀਆ ਦੀ ਜਿਹੜੀ ਰਾਸ਼ਟਰੀ ਲੜਾਈ ਸੀ, ਸ਼ੁਰੂ ਤੋਂ ਜਦੋਂ ਭਾਰਤ ਨੂੰ ਆਜ਼ਾਦ ਕਰਾਇਆ ਸੀ, ਉਦੋਂ ਵੀ ਲਹਿਰ ਬਾਹਰਲੇ ਮੁਲਕਾਂ ਤੋਂ ਚੱਲੀ ਸੀਗੀ, ਕੈਨੇਡਾ, ਅਮਰੀਕਾ ਤੋਂ, ਬ੍ਰਿਟਾਨੀਆ ਤੋਂ. ਤੋ ਅੱਜ ਵੀ ਬਾਹਰ ਦੇ ਲੋਕ, ਜਿਹੜੇ ਬਾਹਰ ਦੇ ਐਸਟੈਬਲਿਸ਼ ਪੰਜਾਬੀ ਨੇ, ਤੁਹਾਡੀ ਮਦਦ ਕਰਨਾ ਚਾਹੁੰਦੇ ਨੇ, ਕਿੱਦਾਂ ਦੀ ਮਦਦ ਕਰ ਸਕਦੇ ਨੇ ਬਾਹਰ ਬੈਠੇ ਲੋਕ ਤੁਹਾਡੀ?
ਦੇਖੋ, ਜਿਹੜੀ 1912-14 ਜਿਹੜੇ 7 ਸਮੁੰਦਰਾਂ ਤੋਂ ਪਾਰ ਗਏ ਪੰਜਾਬੀ ਸੀ, ਜਿਹੜੇ ਆਪਣੀ ਮਤਲਬ ਪਰਿਵਾਰਾਂ ਤੋਂ ਦੂਰ ਗਏ ਸੀ, ਉਹੋ ਹੀ ਦੇਸ਼ ਨੂੰ ਆਜ਼ਾਦ ਕਰਾਉਣ ਦਾ ਬੀੜਾ ਲੈ ਕੇ ਉਹਨਾਂ 'ਚ ਕਰਤਾਰ ਸਿੰਘ ਸਰਾਭਾ ਜੀ, ਬੜੀਆਂ ਮਹਾਨ ਹਸਤੀਆਂ ਅਮਰੀਕਾ ਦੇ ਵਿੱਚੋਂ, ਕੈਨੇਡਾ ਦੇ ਵਿੱਚੋਂ, ਜਿਹੜੇ ਕਾਮਾ ਗਾਟਾ ਮਾਰੂ ਜਹਾਜ਼ ਦੀ ਘਟਨਾ ਨੂੰ ਜੇ ਆਪਾਂ ਕਰੀਏ, ਉਹਨਾਂ ਨੇ ਵੱਡਾ ਯੋਗਦਾਨ ਪਾਇਆ ਸੀ ਦੇਸ਼ ਦੀ ਜੰਗੇ ਆਜ਼ਾਦੀ ਲਈ. ਅੱਜ ਵੀ ਅਸੀਂ ਉਮੀਦ ਕਰਦੇ ਹਾਂ ਜਿਹੜਾ ਵਿਦੇਸ਼ਾਂ 'ਚ 7 ਸਮੁੰਦਰੋਂ ਪਾਰ ਵਸਦਾ ਭਾਈਚਾਰਾ, ਕਿ ਉਹ ਜਾਗਰਕ ਵੀ ਹੈ, ਉਹਦੇ ਪ੍ਰਤੀ ਦਰਦ ਵੀ ਹੈ ਆਪਣੀ ਮਾਂ ਭੂਮੀ ਲਈ, ਵੀ ਇੱਥੋਂ ਸਾਨੂੰ ਠੰਡੀਆਂ ਹਵਾਵਾਂ ਆਉਣ, ਪੰਜਾਬ ਖੁਸ਼ਹਾਲ ਵਸੇ, ਪੰਜਾਬ 'ਚ ਸੁਖੀ ਵਸਣ ਪੰਜਾਬ ਦੇ ਲੋਕ, ਉਹਨਾਂ ਨੂੰ ਸਾਡੀ ਇਹ ਅਪੀਲ. ਅਸੀਂ ਉਮੀਦ ਵੀ ਕਰਦੇ, ਪਰ ਸਾਨੂੰ ਸਮਰਥਨ ਮਿਲ ਵੀ ਬਹੁਤ ਭਰਪੂਰ ਹੈ, 'ਚ ਕੋਈ ਸ਼ੱਕ ਨਹੀਂ. ਜਿਹੜੇ 7 ਸਮੁੰਦਰੋਂ ਪਾਰ ਵਸਦੇ ਪੰਜਾਬੀ ਹੈ, ਉਹ ਪੰਜਾਬ ਦਾ ਹਮੇਸ਼ਾ ਹੀ ਭਲਾ ਚਾਹੁੰਦੇ ਆ, ਉਹ ਤਨ ਮਨ ਧਨ ਦੇ ਨਾਲ ਸਾਡੇ ਨਾਲ ਖੜੇ ਨੇ, ਨਜ਼ਰ ਵੀ ਆਉਂਦੇ ਆ, ਔਰ ਖੜੇ ਵੀ ਹੈ, ਔਰ ਖੜਨਗੇ ਵੀ, ਸਾਨੂੰ ਉਮੀਦ ਹੈ ਜੀ.
ਬਹੁਤ ਬਹੁਤ ਸ਼ੁਕਰੀਆ ਸਰਦਾਰ ਸੁਨਾਮ ਸਿੰਘ ਸ਼ਾਨੀ ਜੀ, ਬਹੁਤ ਸ਼ੁਕਰੀਆ. ਸਾਡਾ ਟਾਈਮ ਸਮਾਪਤ ਹੋ ਗਿਆ, ਤੁਹਾਡੇ ਨਾਲ ਇੱਕ ਟੀਵੀ ਤੇ ਮੈਂ ਇੰਟਰਵਿਊ ਕਰਾਂਗਾ. ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਵੈਰੀ ਮਚ.
ਬਹੁਤ ਧੰਨਵਾਦ, ਧੰਨਵਾਦ, ਸ਼ੁਕਰੀਆ ਜੀ, ਮਿਹਰਬਾਨੀ.
ਇਹ ਸਰਦਾਰ ਸਤਨਾਮ ਸਿੰਘ ਸਾਨੀ, ਸ੍ਰੀ ਸਪੋਕਸਪਰਸਨ ਸਨ ਭਾਰਤੀ ਕਿਸਾਨ ਯੂਨੀਅਨ ਦੇ, ਸਾਡੇ ਨਾਲ ਉਹਨਾਂ ਆਪਾਂ ਗੱਲਬਾਤ ਕੀਤੀ. ਟਾਈਮ ਸਾਡਾ ਸਮਾਪਤ ਹੋ ਗਿਆ, ਗੀਤ ਤੁਹਾਨੂੰ ਸੁਣਾ ਨਹੀਂ ਸਕਦੇ, ਮਾਫੀ ਚਾਹੁੰਦੇ ਹਾਂ. ਕੁਇਕ ਟਾਇਰ ਪੇਅਰ, ਹੋਮ ਲਾਈਫ, ਸਿਲਵਰ ਸਿਟੀ ਦੇ ਡਿਕਸੀ ਫੇਟ ਸਿਸਟਮ ਸਾਡੇ ਅੱਜ ਦੇ ਪ੍ਰੋਡ ਸਪੋਂਸਰ ਨੇ. ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਸਾਡਾ ਨੰਬਰ ਜੇ 647-293-2327, 6472-93-2327. ਜਗਦੀਸ਼ ਗਰੇਵਾਲ ਹਾਜ਼ਰ ਹੋ ਗਏ ਨੇ. ਤੁਹਾਡਾ ਸਾਡਾ ਸਾਰਾ ਦਾ ਰੱਬ ਰਾਖਾ, ਜਿਉਂਦੇ ਵਾਸਤੇ ਰਹੋ. ਚੜ੍ਹਦੀ ਕਲਾ ਦਾ ਕੁਲਵਿੰਦਰ ਸਿੰਘ ਛੀਨਾ ਤੁਹਾਡੇ ਕੋਲ ਜਾ ਚਾਹੂਗਾ. ਧੰਨਵਾਦ.
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਖੁੱਲ ਗਿਆ ਵੀ, ਖੁੱਲ ਗਿਆ
ਫਲਾਇੰਗ ਫੈਸ਼ਨ, ਖੁੱਲ ਗਿਆ.
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਹੀ ਜਾ ਰਹੀ ਹੈ. ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ. ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ, ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ. ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ. ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ, ਯੂਨਿਟ ਨੰਬਰ 13 ਵਿੱਚ ਪਹੁੰਚੋ. 905-694-9797. ਫਲਾਇੰਗ ਫੈਸ਼ਨ ਵੇਅਰ ਹਾਊਸ.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ, 416-655-2000.
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर. आप पैसे ऑनलाइन या CIBC के मोबाइल ऐप से भेज सकते हैं. आज ही अपना पहला ट्रांसफर करें और पाए $50. अधिक जानकारी के लिए CIBC.com/transfer पर जाएं.
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ, ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਔਰਗੈਨਿਕ ਸਬਜ਼ੀਆਂ ਦੇ ਨਾਲ. हरी मिर्च, लौकी, करेले, बैंगन, मूली, मेथी, धनिया, साग, मटर, गाजरा, करेले, खीरे ते शलजम ते होर भी बहुत सारी सब्जियां खुद अपने हत्था नाल उगा के बेचते हैं ताड़े ले। अपना फॉर्म ते अपनी ही दुकान आज ही पहुंचो। कैलेडन सब्जी फॉर्म, 12050 एयरपोर्ट रोड, कैलेडन एयरपोर्ट एंड मेफील्ड रोड, 905-965-3633, 905-965-3633.
The fastest 4K IP box in Canada with 5G latest technology. More than 4,000 channels, English, Hindi, Urdu, Punjabi, all latest movies, drama series, sports, kids section and religious channel. Take this 5G IP box anywhere in the world. For more details, call 647-219-2580. 647-219-2580.
सतनाम श्री वाहेगुरु,
सतनाम श्री वाहेगुरु,
सतनाम श्री वाहेगुरु,
सतनाम श्री वाहेगुरु,
सतनाम श्री वाहेगुरु सहजियो। ਜਤ ਸ੍ਰੀ ਮਹਲਾ ਪੰਜਵਾਂ, ਵਾਰ ਸਲੋਕਾਂ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਲੋਕ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤ ਰਮਣੇ, ਨਾਨਕ ਅਗਨਾਸਨ ਜੁਗਦੀਸ਼ਰ ਹੈ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤ ਰਮਣੇ, ਨਾਨਕ ਅਗਨਾਸਨ ਜੁਗਦੀਸ਼ਰ ਹੈ। ਪੇਖਣ ਸੁਨ ਸੁਨਾਵਨੋ ਮਨ ਮੈਂ ਦੁੜੀਐ ਸਾਚ, ਪੂਰੇ ਹੋ ਸਰਬਤ ਰਮੈ ਨਾਨਕ ਹਰ ਨੰਗਰਾਚ। ਪੌੜੀ ਹਰਿ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ, ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋਈ। ਖਿਨ ਮੈਂ ਥਾਪਿਓ ਥਾਪਦਾ ਕਿਸ ਵਿਨ ਨਹੀਂ ਕੋਈ, ਖੰਡ ਬ੍ਰਹਿਮੰਡ ਪਤਾਲ ਦੀਪ ਵਿਆ ਸਭ ਲੋਈ। ਜਿਸ ਆਪ ਬਜਾਏ ਸੋ ਬੁਝਸੀ ਨਿਰਮਲ ਜਨ ਸੋਈ, ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬਜਾਏ ਸੋ ਬੁਝਸੀ ਨਿਰਮਲ ਜਨ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਕ, ਗਿਆਨ ਦੇ ਸਾਗਰ, ਲਸਾਨੀ ਵਿਰਸਾ ਪੂਰਨ ਸਤਿਗੁਰੂ, ਪਰਮ ਸਤਿਕਾਰ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਜੈਸੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਇਲਾਹੀ ਬਾਣੀ ਦੇ ਪ੍ਰਮਾਣ ਮੇਰੇ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਪਿਆਰਿਓ, ਸੰਤ ਜਨ ਉਸ ਸਰਵ ਵਿਆਪਕ ਪਰਮੇਸ਼ਰ ਨੂੰ ਸਿਮਰਦੇ ਹਨ ਜੋ ਜਗਤ ਤੋਂ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਵੀ ਸਰਵ ਵਿਆਪਕ ਹੈ ਤੇ ਅਖੀਰ ਵਿੱਚ ਵੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ। ਉਹ ਸਦਾ ਉੱਥੇ ਰਹਿਣ ਵਾਲੇ ਪ੍ਰਭੂ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ, ਜੋ ਹਰ ਥਾਂ ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ। ਸਹਿਬ ਫਰਮਾਉਂਦੇ ਹਨ ਕਿ ਉਸ ਪ੍ਰਭੂ ਦੀ ਪਿਆਰੀ ਯਾਦ ਚ ਲੀਨ ਹੋ ਜਾਣਾ, ਔਰ ਜੋ ਸਭ ਥਾਂ ਹੀ ਮੌਜੂਦ ਹੈ, ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ, ਸਿਰਫ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਉਹੀ ਸਭ ਦੇ ਅੰਦਰ ਮੌਜੂਦ ਹੈ, ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ। ਜਗਤ ਵਿੱਚ ਉਹੀ ਕੁਛ ਹੁੰਦਾ ਹੈ ਜੋ ਪ੍ਰਭੂ ਕਰਦਾ ਹੈ। ਇੱਕ ਪਲਕ ਵਿੱਚ ਜੀਵਾਂ ਨੂੰ ਪੈਦਾ ਕਰਕੇ ਨਾਸ ਕਰ ਦਿੰਦਾ ਹੈ, ਉਸ ਤੋਂ ਬਿਨਾਂ ਉਸ ਵਰਗਾ ਹੋਰ ਕੋਈ ਨਹੀਂ। ਸਭ ਦੇਸ਼ਾਂ ਵਿੱਚ, ਸਾਰੇ ਬ੍ਰਹਿਮੰਡ ਵਿੱਚ, ਹੇਠਲੀ ਧਰਤੀ ਜਜ਼ੀਰਿਆਂ ਵਿੱਚ, ਸਾਰੇ ਹੀ ਜਗਤ ਉਹ ਪ੍ਰਭੂ ਵਿਆਪਕ ਹੈ। ਜਿਸ ਮਨੁੱਖ ਨੂੰ ਇਹ ਸਮਝ ਆਪ ਪ੍ਰਭੂ ਦਿੰਦਾ ਤੇ ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿੱਤਰ ਹੋ ਜਾਂਦਾ। ਸੋ ਪਿਆਰਿਓ, ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ, ਨਾਮ ਜਪੀਏ, ਆਪਣੇ ਅੰਦਰੋਂ ਈਰਖਾ, ਨਿੰਦਾ, ਚੁਗਲੀ, ਦੁਵੇਸ਼ ਭਾਵਨਾ, ਕਿਸੇ ਦਾ ਬੁਰਾ ਸੋਚਣਾ, ਬੁਰਾ ਕਰਨਾ, ਇਹ ਸਾਰਾ ਘਰ ਵਿੱਚ ਗੰਦ ਅੰਦਰੋਂ ਕੱਢ ਕੇ ਬਾਹਰ ਸੁੱਟੀਏ, ਆਪਣੇ ਅੰਦਰ ਨੂੰ ਇੱਕ ਟਰਾਂਸਪਰੈਂਟ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕਰਕੇ ਉਸਦੇ ਨਾਮ ਸਿਮਰਨ ਟਿਕਾਈਏ, ਤਾਂ ਕਿ ਪਿਆਰੋ ਸਾਡਾ ਮਨੁੱਖਾ ਜਨਮ ਸਫਲਾ ਹੋਵੇ, ਅਸੀਂ ਜਿਹੜੇ ਕਰਮ ਕਮਾਉਣ ਲਈ ਸੰਸਾਰ ਤੇ ਆਏ ਹਾਂ ਉਹ ਕਰਮ ਕਮਾ ਕੇ ਉਸ ਪ੍ਰਭੂ ਦੀ ਦਰਗਾਹ ਪ੍ਰਵਾਨ ਹੋਈਏ, ਤਾਂ ਕਿ ਸਾਡੇ ਲੋਕ ਸੁਖੀ ਪਲੋਕ ਸੇਲੇ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ
Preston Construction Design and Build, Terrain Approved, Custom Homes, Town Homes, Multi-Tenant Buildings, Plazas, Medical Building Project. Jameen Tuhadi Kam Asada, Apne Man Pasande Kar Banwao. From architecture to city approval, foundation digi to complete structure, superior quality work. Preston Construction, 905-461-5115, 905-461-5115, PrestonConstruction.ca. Check our previous projects.
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਇਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਰੇਡੀਓ ਖਬਰ ਸਾਰ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਿੱਘਾ ਸਵਾਗਤ ਤੇ ਜੀ ਆਇਆਂ ਨੂੰ। ਉਮੀਦ ਕਰਦੇ ਹਾਂ ਜੀ ਤੁਹਾਡਾ ਵੀਕਐਂਡ ਬਹੁਤ ਹੀ ਸੋਹਣਾ ਬੀਤਿਆ ਹੋਵੇਗਾ ਤੇ ਅੱਜ ਦਾ ਦਿਨ ਤੁਹਾਡਾ ਬਹੁਤ ਸੋਹਣਾ ਚੜਿਆ ਹੋਵੇਗਾ। ਰੇਡੀਓ ਖਬਰ ਸਾਰ ਦੀ ਸ਼ੁਰੂਆਤ ਗੁਰਦੁਆਰਾ ਸਿੱਖ ਹੈਰੀਟੇਜ ਸਾਹਿਬ ਤੋਂ, ਗੁਰਦੁਆਰਾ ਸਿੱਖ ਹੈਰੀਟੇਜ ਸਾਹਿਬ ਤੋਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਅਤੇ ਉਹਨਾਂ ਦੇ ਭਾਵਰਥ ਸਰਵਣ ਕਰਕੇ ਕੀਤੀ ਜਾਂਦੀ ਹੈ। ਉਸ ਮਾਲਕ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਜੋ ਜਿਹੜੀ ਕੀਤੀ ਜਾਂਦੀ ਹੈ ਜੀ। ਅੱਜ ਦਿਨ ਸੋਮਵਾਰ, ਅਕਤੂਬਰ ਮਹੀਨੇ ਦੀ 5 ਤਰੀਕ ਅਤੇ ਸਮਾਂ 8:37 ਦਾ ਹੋ ਚੁੱਕਿਆ ਜੀ। ਜੀ ਟੀ ਏ ਦੇ ਏਰੀਏ ਵਿੱਚ ਤਾਪਮਾਨ ਇਸ ਵਕਤ 8 ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ ਔਰ ਆਸਮਾਨ ਦੇ ਵਿੱਚ ਬਹੁਤ ਸੋਹਣੀ ਧੁੱਪ ਲੱਗੀ ਹੋਈ ਹੈ ਔਰ ਕਿਤੇ ਕਿਤੇ ਜਿਹੜੇ ਬੱਦਲ ਵੀ ਛਾਏ ਹੋਏ ਨੇ। ਵੱਧ ਪੈਰ ਤਾਪਮਾਨ ਜਿਹੜਾ ਵੱਧ ਕੇ 11-12-13 ਡਿਗਰੀ ਦੇ ਆਸ ਪਾਸ ਰਹੇਗਾ ਔਰ ਆਸਮਾਨ ਦੇ ਵਿੱਚ ਇਸੇ ਤਰ੍ਹਾਂ ਧੁੱਪ ਅਤੇ ਬੱਦਲ ਦੋਨੋਂ ਬਣੇ ਰਹਿਣਗੇ। ਕੱਲ੍ਹ ਨੂੰ ਭਾਵ ਮੰਗਲਵਾਰ ਨੂੰ ਤਾਪਮਾਨ 18 ਡਿਗਰੀ ਦੇ ਆਸ ਪਾਸ ਜਿਹੜਾ ਮੈਕਸੀਮਮ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਔਰ ਆਸਮਾਨ ਦੇ ਵਿੱਚ ਬੱਦਲ ਅਤੇ ਧੁੱਪ ਬਣੇ ਰਹਿਣਗੇ। ਫਿਰ ਬੁੱਧਵਾਰ ਨੂੰ ਬਾਰਿਸ਼ ਦੀ ਸੰਭਾਵਨਾ ਜਿਹੜੀ ਹਲਕੀ ਹਲਕੀ ਬਾਰਿਸ਼ ਬੂੰਦਾਬਾਂਦੀ ਉਸ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਅੱਜ ਸੂਰਜ 7:22 'ਤੇ ਚੜਿਆ ਸੀ ਔਰ ਸ਼ਾਮ ਨੂੰ 6:51 'ਤੇ ਸੂਰਜ ਛਿਪੇਗਾ। ਹਵਾ ਕੋਈ  13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗ ਰਹੀ ਹੈ ਜਿਸ ਨਾਲ ਤਾਪਮਾਨ 5 ਡਿਗਰੀ ਮਹਿਸੂਸ ਹੋ ਰਿਹਾ ਹੈ। ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਹੁੰਦੇ ਨੇ ਜੀ ਹੋਮਲਾਈਕ ਸੋਲਰ ਸਿਟੀ ਤੋਂ ਗਰਚਾ ਬ੍ਰਦਰਸ, 905-913-8500 ਹੋਮਲਾਈਕ ਸੋਲਰ ਸਿਟੀ ਦਾ ਨੰਬਰ ਹੈ ਜੀ। ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ 416-994-7472, 416-994-7472 'ਤੇ ਤੁਸੀਂ ਸਿਮਰਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਕਲਾਸਿਕ ਟਰੱਕ ਟ੍ਰੇਨਿੰਗ ਅਕੈਡਮੀ, ਕਲਾਸਿਕ ਟਰੱਕ ਟ੍ਰੇਨਿੰਗ ਅਕੈਡਮੀ, ਤੁਸੀਂ ਟਰੱਕ ਦਾ ਲਾਇਸੈਂਸ ਲੈਣਾ, ਏਜੈਡ ਲੈਣਾ, ਪ੍ਰੋਪਰ ਤੁਹਾਨੂੰ ਕਲਾਸਾਂ ਦਿੱਤੀਆਂ ਜਾਂਦੀਆਂ ਨੇ, ਬਕਾਇਦਾ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਇਕੱਲੇ ਚੀਜ਼ ਬਾਰੇ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ। 905-872-0655, 905-872-0655, ਤੁਸੀਂ ਇੱਕ ਵਾਰੀ ਗੁਰਜੀਤ ਸਿੰਘ ਜਾਂ ਕੁਲਵਿੰਦਰ ਭੰਗੂ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। 30 ਸਾਲ ਦਾ ਤਜੁਰਬਾ, 1-to-1 ਜਿਹੜੀ ਪ੍ਰੋਪਰ ਟ੍ਰੇਨਿੰਗ ਤੁਹਾਨੂੰ ਦਿੱਤੀ ਜਾਂਦੀ ਹੈ ਔਰ ਤੁਸੀਂ ਪੇਮੈਂਟ ਜਿਹੜੀ ਇੱਕ ਵਾਰੀ ਨਹੀਂ ਪੇ ਕਰ ਸਕਦੇ, ਛੋਟੀਆਂ ਅਤੇ ਆਸਾਨ ਕਿਸ਼ਤਾਂ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਪੇ ਕਰ ਸਕਦੇ ਹੋ। ਕਲਾਸਿਕ ਟਰੱਕ ਟ੍ਰੇਨਿੰਗ ਅਕੈਡਮੀ, 5845 ਲਿਊਕ ਰੋਡ, ਮਿਸ ਜਗ੍ਹਾ ਤੁਸੀਂ ਵਿਜ਼ਿਟ ਕਰ ਸਕਦੇ ਹੋ। ਔਰ ਕੈਲਡਨ ਸਬਜ਼ੀ ਫਾਰਮ, ਇਸ ਵਕਤ ਤੁਸੀਂ ਸਾਗ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਕੈਲਡਨ ਸਬਜ਼ੀ ਫਾਰਮ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ, 12050 ਏਅਰਪੋਰਟ ਰੋਡ, ਕੈਲਡਨ। ਏਅਰਪੋਰਟ ਅਤੇ ਮੇਫੀਲਡ ਦੇ ਇੰਟਰਸੈਕਸ਼ਨ 'ਤੇ 905-965-3633 ਇਹਨਾਂ ਦਾ ਨੰਬਰ 905-965-3633 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਆਓ ਫਿਰ ਪ੍ਰੋਗਰਾਮ ਨੂੰ ਅੱਗੇ ਚੱਲਦੇ ਹਾਂ ਜੀ, ਲੈ ਕੇ ਚੱਲਦੇ ਹਾਂ ਜੀ। ਪ੍ਰੋਗਰਾਮ ਦਾ ਅਗਲਾ ਸੈਗਮੈਂਟ ਹੁੰਦਾ ਜੀ ਗੁੱਡ ਮਾਰਨਿੰਗ ਦਾ ਮੈਸੇਜ। ਗੁੱਡ ਮਾਰਨਿੰਗ ਦਾ ਮੈਸੇਜ ਹੋਮ ਲਾਈਫ ਸੋਸਾਇਟੀ ਵੱਲੋਂ ਭੇਜਿਆ ਜਾਂਦਾ, ਜਗਦੀਸ਼ ਭਾਅ ਜੀ ਅਪਡੇਟ ਕਰਦੇ ਨੇ ਅਤੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਨੇ। ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਖਬਰਾਂ ਸਾਂਝੀਆਂ ਕਰਦੇ ਨੇ ਭਾਅ ਜੀ, ਸਵਾਗਤ ਹੈ ਪ੍ਰੋਗਰਾਮ।
ਥੈਂਕ ਯੂ ਸੋ ਮਚ ਸਾਧਨਦੀਪ ਜੀ, WTOR 770 ਤੋਂ ਪ੍ਰੋਗਰਾਮ ਖੋਰਸ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ। ਅਤੇ ਹੁਣ ਡੇਢ ਘੰਟਾ ਤੁਹਾਡੇ ਨਾਲ ਅਸੀਂ ਆਪਣੀ ਸਾਂਝ ਪਾਉਂਦੇ ਹਾਂ 8:30 ਵਜੇ ਤੋਂ ਲੈ ਕੇ 10:30 ਵਜੇ ਤੱਕ, ਔਰ ਸਭ ਤੋਂ ਪਹਿਲਾਂ ਕੁਲਵਿੰਦਰ ਸ਼ੀਨਾ ਜੀ ਤੁਹਾਡੇ ਨਾਲ ਆਪਣਾ ਪ੍ਰੋਗਰਾਮ ਪੇਸ਼ ਕਰਦੇ ਆ 8:30 ਵਜੇ ਤੱਕ। 8 ਤੋਂ 10 10:30 ਸਾਡੀ ਵਾਰੀ ਹੁੰਦੀ ਹੈ, 10 ਤੋਂ 12 ਯੁੱਧ ਵਿੱਚ ਜਸਵਾਲ ਜੀ, 12 ਤੋਂ 1 ਮਹਿਕ ਰੇਡੀਓ, 1 ਤੋਂ 2 ਰੌਣਕ ਪੰਜਾਬ ਦੀ, 2 ਤੋਂ 3 ਨਗਾਰਾ, ਅਤੇ ਉਸ ਤੋਂ ਅੱਗੇ ਸਾਜ਼ੋ ਆਵਾਜ਼। ਗੁੱਡ ਮਾਰਨਿੰਗ ਦਾ ਮੈਸੇਜ ਸਾਨੂੰ ਭੇਜਿਆ ਜਾਂਦਾ ਹੈ ਅਜੀਤ ਕਰਚਾ ਜੀ ਵੱਲੋਂ, ਜਿਹੜੇ ਕਿ ਹੋਮ ਲਾਈਫ ਯੂਨੀਵਰਸਿਟੀ ਦੇ ਕਰਤਾ ਧਰਤਾ ਨੇ, ਔਰ ਹੋਮ ਲਾਈਫ ਯੂਨੀਵਰਸਿਟੀ ਜੋ ਕਿ ਇਸ ਸਮੇਂ ਐਕਸਪੀਰੀਅੰਸਡ ਅਤੇ ਨਵੇਂ ਏਜੰਟਸ ਨੂੰ ਹਾਇਰ ਕਰ ਰਹੀ ਹੈ। 905-913-8500 ਇਹਨਾਂ ਦਾ ਫੋਨ ਨੰਬਰ ਹੈ ਅਤੇ 4 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੀ ਹੈ। ਸੋ ਹੋਮ ਲਾਈਫ ਯੂਨੀਵਰਸਿਟੀ ਇੱਕ 5-star ਬ੍ਰੋਕਰੇਜ ਹੈ, ਔਰ ਇਹਦੇ 'ਚ ਹਰ ਡਿਫਰੈਂਟ ਡਿਪਾਰਟਮੈਂਟਸ ਬਣਾਏ ਗਏ ਨੇ, ਪ੍ਰੀ ਕੰਸਟਰਕਸ਼ਨ, ਰੀਸੇਲ ਅਤੇ ਕਮਰਸ਼ੀਅਲ ਦਾ। ਤੁਸੀਂ ਕਿਸੇ ਵੀ ਏਰੀਆ ਦੇ ਵਿੱਚ ਕੰਮ ਕਰਨ ਦੀ ਇੱਛਾ ਰੱਖਦੇ ਹੋ ਤਾਂ ਤੁਸੀਂ 905-913-8500 ਦੇ ਉੱਤੇ ਕਾਲ ਕਰ ਲੈਣੀ ਹੈ। 905-913-8500 ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ। ਇਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਹੋਮ ਲਾਈਫ ਯੂਨੀਵਰਸਿਟੀ ਜਿਸ ਤਰ੍ਹਾਂ ਫਾਸਟੈਸਟ ਗਰੋਇੰਗ ਪੰਜਾਬੀਆਂ ਦੀ ਇਹ ਬ੍ਰੋਕਰੇਜ ਬਣੀ ਹੈ ਨੌਰਥ ਅਮੈਰੀਕਾ ਦੇ ਵਿੱਚ, 650+ ਏਜੰਟਸ ਦੀ ਟੀਮ ਹੈ, ਉਸੇ ਤਰ੍ਹਾਂ ਹੀ ਹੁਣ ਅਜੀਤ ਕਰਚਾ ਜੀ ਦਾ ਕਹਿਣਾ ਹੈ ਕਿ ਅਸੀਂ ਆਪਣੀ ਬ੍ਰੋਕਰੇਜ ਦੇ ਵਿੱਚ ਮੈਕਸੀਮਮ ਮਿਲੀਅਨੇਅਰਸ ਪ੍ਰੋਡਿਊਸ ਕਰਨੇ ਨੇ, ਔਰ 905-913-8500 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਸੋ ਅੱਜ ਦਾ ਗੁੱਡ ਮਾਰਨਿੰਗ ਦਾ ਮੈਸੇਜ ਜੋ ਹੋਮ ਲਾਈਫ ਯੂਨੀਵਰਸਿਟੀ ਵੱਲੋਂ ਭੇਜਿਆ ਗਿਆ, ਇੱਕ ਤਾਂ ਲਿਖਦੇ ਨੇ ਕਿ ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀਓ ਕਿਉਂਕਿ ਇੱਕ ਦਿਨ ਅਜਿਹਾ ਆਉਣਾ ਪ੍ਰੋਗਰਾਮ ਵੀ ਤੁਹਾਡਾ ਹੋਣਾ ਅਤੇ ਗੈਰ ਹਾਜ਼ਰ ਵੀ ਤੁਸੀਂ ਹੋਣਾ ਹੈ। ਔਰ ਇਸ ਦੇ ਨਾਲ ਨਾਲ ਦੂਸਰੀ ਉਹ ਗੱਲ ਲਿਖਦੇ ਨੇ ਕਿ ਸਿੰਗਲ ਮੂਮੈਂਟ ਆਫ ਮਿਸਅੰਡਰਸਟੈਂਡਿੰਗ ਇਜ਼ ਸੋ ਪੋਇਜ਼ਨਸ ਦੈਟ ਇਟ ਮੇਕਸ ਅਸ ਫੋਰਗੈਟ ਦ ਹੰਡਰਡਸ ਆਫ ਲਵੇਬਲ ਮੂਮੈਂਟਸ ਸਪੈਂਟ ਟੁਗੈਦਰ ਵਿਦਇਨ ਅ ਮਿਨਟਸ। ਸੋ ਇੱਕ ਕੋਈ ਐਸਾ ਪਲ ਮਿਸਅੰਡਰਸਟੈਂਡਿੰਗ ਦਾ ਤੁਹਾਡੀ ਬਹੁਤ ਸਾਰੀਆਂ ਕੀਤੀਆਂ ਹੋਈਆਂ ਚੰਗੀਆਂ ਗੱਲਾਂ ਉਸ ਨੂੰ ਖਰਾਬ ਕਰ ਦਿੰਦਾ, ਔਰ ਇੱਕ ਮੂਮੈਂਟ ਹੀ ਜਿਹੜਾ ਕਾਫੀ ਹੁੰਦਾ ਬਹੁਤ ਸਾਰੇ ਕੀਤੇ ਚੰਗੇ ਕੰਮਾਂ ਨੂੰ ਨਸ਼ਟ ਕਰਨ ਦੇ ਲਈ। ਸੋ ਹੋਮ ਲਾਈਫ ਯੂਨੀਵਰਸਿਟੀ ਦੇ ਇਸ ਗੁੱਡ ਮਾਰਨਿੰਗ ਦੇ ਮੈਸੇਜ ਦੇ ਨਾਲ ਹੀ ਤੁਹਾਨੂੰ ਸਭ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਮ ਲਾਈਫ ਯੂਨੀਵਰਸਿਟੀ ਵੱਲੋਂ ਗੁੱਡ ਮਾਰਨਿੰਗ ਅਤੇ ਅੱਜ ਦੇ ਦਿਨ ਦੀਆਂ ਸ਼ੁਭ ਇਸ਼ਾਵਾਂ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ, ਉਸ ਤੋਂ ਬਾਅਦ ਰਾਈਟ ਵੇ ਵਾਪਸ ਆਉਂਦੇ ਹਾਂ, ਕੁਝ ਖਬਰਾਂ ਦੇ ਉੱਤੇ ਝਾਤ ਮਾਰਾਂਗੇ ਅਤੇ ਗੁਰਪ੍ਰੀਤ ਕੌਰ ਭਾਅ ਜੀ ਸਟੈਂਡ ਬਾਏ ਨੇ ਸਾਡੇ ਨਾਲ ਸਪੋਰਟਸ ਅਤੇ ਇਸ ਦੇ ਨਾਲ ਨਾਲ ਕੋਰੋਨਾ ਵਾਇਰਸ ਦੇ ਨੰਬਰ ਲੈ ਕੇ।
ਆਸਾਨ ਜਸਵਿੰਦਰ ਜਜਵਾਨ 647-968-7357 ਅਕਾਲ ਮੋਰਗੇਜ਼ ਤੋਂ ਜਸਵਿੰਦਰ ਜਜਵਾਨ
ਲਾਇਸੈਂਸ ਨੰਬਰ 10845 ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ
ਅਕਾਲ ਮੋਰਗੇਜ਼।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਹੁਣ ਘਰ ਬੈਠੇ ਹੀ ਏਸ਼ੀਅਨ ਫੂਡ ਸੈਂਟਰ ਤੋਂ ਖਰੀਦੋ ਗਰੋਸਰੀ asianfoodcenter.com। ਮੋਰ ਦੈਨ 2500 ਪ੍ਰੋਡਕਟਸ ਅਵੇਲੇਬਲ ਆਨਲਾਈਨ asianfoodcenter.com। 10 ਲੋਕੇਸ਼ਨ ਟੂ ਪਿਕਅਪ ਜਾਂ ਫਿਰ ਘਰੇ ਡਿਲੀਵਰ ਕਰਵਾਓ। Preston Construction Design and Build, Terrien Approved Custom Homes, Town Homes, Multi-Tenant Buildings, Plazas, Medical Building Projects. Jameen Tohadi Kam Asada Apne Man Pasande Ghar Banwao. From architecture to city approval, foundation degree to complete structure, superior quality work. Preston Construction 905-461-5115, 905-461-5115, PrestonConstruction.ca. Check our previous projects.
ਗੁਰਪ੍ਰੀਤ ਬਰਮਾ ਜੀ ਮੇਰੇ ਨਾਲ ਇਸ ਵਿੱਚ ਜੁੜ ਚੁੱਕੇ ਨੇ ਜੀ ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਧੰਨਵਾਦ ਜਗਦੀਸ਼ ਜੀ ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ ਤੇ ਉਮੀਦ ਕਰਦੇ ਹਾਂ ਸਾਰਿਆਂ ਦਾ ਜਿਹੜਾ ਵੀਕਐਂਡ ਆ ਬਹੁਤ ਵਧੀਆ ਰਿਹਾ ਹੋਵੇਗਾ ਜੀ ਖਾਸ ਕਰਕੇ ਤੁਹਾਡਾ ਕਿਉਂਕਿ ਤੁਸੀਂ ਕਹਿ ਰਹੇ ਸੀ ਕਿ ਮਸਕੋਕਾ ਦਾ ਗੇੜਾ ਲਾ ਕੇ ਆ ਰਹੇ ਹੋ
ਵਧੀਆ ਸੀਗਾ ਗੁਰਪ੍ਰੀਤ ਜੀ ਪਰ ਦੋਨੇ ਦਿਨ ਹੀ ਮੀਂਹ ਪੈਂਦਾ ਰਿਹਾ ਪਲੈਨਿੰਗ ਸੀਗੀ ਕਨੂ ਕਰਨ ਦੀ ਕਨੂਇੰਗ ਨਹੀਂ ਹੋ ਸਕੀ ਥੋੜ੍ਹੀ ਦੇਰ ਘੰਟਾ ਕੀ ਲੇਕ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਬਟ ਸਟਿਲ ਪੀਸਫੁਲ
ਠੀਕ ਹੈ ਚਲੋ ਫਿਰ ਵੀ
ਨਾ ਧੂਣੀ ਲਾ ਕੇ ਬੈਠਣ ਨੂੰ ਬੜਾ ਮੌਕਾ ਮਿਲਿਆ ਅਤੇ ਨਾ ਹੀ ਬੋਟਿੰਗ ਕਰਨ ਨੂੰ ਕਨੂਇੰਗ ਕਰਨ ਨੂੰ ਰਾਈਟ ਬਟ ਫਿਰ ਵੀ ਚੰਗਾ ਰਿਹਾ ਮੀਂਹ ਦਾ ਵੀ ਆਪਣਾ ਹੀ ਮਜ਼ਾ ਹੁੰਦਾ
ਰੱਬ ਦੇ ਰੰਗ ਨੇ ਜੀ ਠੀਕ ਹੈ ਉੱਥੇ ਪਕੌੜੇ ਪਕੌੜੇ ਬਣਾਉਣੇ ਸੀ ਤੁਸੀਂ ਸਪੋਰਟਸ ਨੂੰ ਸ਼ੁਰੂ ਕਰਦੇ ਹਾਂ ਜੀ NBA ਫਾਈਨਲ ਗੇਮ ਨੰਬਰ 3 LA ਲੇਕਰਸ ਵਰਸਸ ਮਿਆਮੀ ਹੀਟ ਸੋ ਜਿੰਨੀ ਵੀ ਤਾਰੀਫ ਕੀਤੀ ਜਾਵੇ ਜੀ ਮਿਆਮੀ ਹੀਟ ਦੀ ਘੱਟ ਹੈ ਕਿਉਂਕਿ ਉਹਨਾਂ ਦੇ ਦੋ ਸਟਾਰ ਪਲੇਅਰ ਜਿਹੜੇ ਸੀਗੇ ਜੀ ਉਹ ਮਿਸਿੰਗ ਸੀਗੇ ਬੈਮ ਐਡੇਬਾਇਓ ਤੇ ਗੋਰਨ ਡ੍ਰੈਗਿਕ ਉਸ ਤੋਂ ਬਿਨਾਂ ਵੀ ਜਿਹੜਾ ਹੈ ਜੀ 115-104 ਦੇ ਸਕੋਰ ਦੇ ਨਾਲ LA ਲੇਕਰਸ ਨੂੰ ਗੇਮ ਨੰਬਰ 3 ਦੇ ਵਿੱਚ ਹਰਾਇਆ ਜਿਮੀ ਬਟਲਰ ਉਹਨਾਂ ਨੇ 40 ਪੁਆਇੰਟ ਬਣਾਏ ਨੇ ਜੀ ਔਰ ਸਿੰਗਲ ਹੈਂਡਡਲੀ ਜੇ ਮੈਂ ਕਹਿ ਦਵਾਂ ਕਿ ਕੱਲ੍ਹ ਮਿਆਮੀ ਹੀਟ ਦੀ ਜਗ੍ਹਾ ਤੇ ਜਿਮੀ ਬਟਲਰ ਨੇ LA ਲੇਕਰਸ ਨੂੰ ਹਰਾਇਆ ਤਾਂ ਕੋਈ ਅਤਕਥਨੀ ਨਹੀਂ ਹੋਏਗੀ ਸੋ ਗੇਮ ਨੰਬਰ 4 ਜਿਹੜੀ ਹੈ ਜੀ ਕੱਲ੍ਹ ਨੂੰ ਰਾਤ ਨੂੰ 9 ਵਜੇ ਹੋਏਗੀ ਸੀਰੀਜ਼ ਸਟਿਲ LA ਲੇਕਰਸ 2-1 ਦੇ ਨਾਲ ਜਿਹੜੇ ਨੇ ਜੀ ਅੱਗੇ ਨੇ MLS ਸੋਕਰ ਦੇ ਵਿੱਚ ਟੋਰੋਂਟੋ ਨੇ ਵੀਕਐਂਡ ਤੇ ਫਿਲਾਡੈਲਫੀਆ ਨੂੰ 2-1 ਦੇ ਨਾਲ ਹਰਾਇਆ ਜੀ ਅਗਲਾ ਜਿਹੜਾ ਮੈਚ ਹੈ ਹੁਣ ਬੁੱਧਵਾਰ ਵਾਲੇ ਦਿਨ ਨਿਊ ਇੰਗਲੈਂਡ ਦੇ ਨਾਲ ਹੋਣਾ ਟਾਈਮਿੰਗ ਜਿਹੜੀ ਹੋਏਗੀ ਜੀ ਸ਼ਾਮ ਨੂੰ 7:30 ਵਜੇ ਕ੍ਰਿਕਟ ਦੇ ਵਿੱਚ IPL ਦੇ ਵਿੱਚ ਕੱਲ੍ਹ 2 ਮੈਚ ਸੀਗੇ ਜੀ ਮੁੰਬਈ ਇੰਡੀਅਨਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਬੀਟ ਕੀਤਾ ਜੀ ਔਰ CSK ਨੇ ਜਿਹੜਾ ਜੀ ਕਿੰਗਸ 11 ਪੰਜਾਬ ਨੂੰ ਹਰਾਇਆ ਸੋ ਕਿੰਗਸ 11 ਪੰਜਾਬ 4 ਮੈਚ ਹਾਰ ਚੁੱਕੇ ਨੇ ਜੀ ਹੁਣ ਸਭ ਤੋਂ ਅਖੀਰਲੇ ਨੰਬਰ 'ਤੇ ਨੇ 8ਵੇਂ ਨੰਬਰ 'ਤੇ ਇਸ ਤੋਂ ਪਹਿਲਾਂ CSK ਜਿਹੜੀ ਹੈ ਜੀ ਉਹ 8ਵੇਂ ਨੰਬਰ 'ਤੇ ਸੀ ਪਰ ਫਾਈਨਲੀ ਜਿਹੜੀ ਹੈ ਜੀ CSK ਨੇ ਆਪਣੀ ਇਹ ਗੇਮ ਜਿਹੜੀ ਹੈ ਜੀ ਕੱਲ੍ਹ ਖੇਡੀ ਆਫਟਰ 3 ਕੰਜ਼ੈਕਟਿਵ ਜਿਹੜੀਆਂ ਲੈਕਲਸਟਰ ਪਰਫਾਰਮੈਂਸਿਸ ਤੋਂ ਬਾਅਦ ਸੋ ਅੱਜ ਜਿਹੜਾ ਮੁਕਾਬਲਾ ਹੋਣਾ ਜੀ RCB ਵਰਸਿਸ ਡੈਲੀ ਕੈਪੀਟਲਸ ਇਹ ਵੀ ਇੱਕ ਸ਼ੋਅ ਡਾਊਨ ਹੋਏਗਾ ਜੀ RCB ਦੀ ਬੈਟਿੰਗ ਬਹੁਤ ਵਧੀਆ ਹੈ ਔਰ ਦੂਸਰੇ ਪਾਸੇ ਜਿਹੜੀ ਡੈਲੀ ਕੈਪੀਟਲਸ ਦੀ ਹੈ ਜੀ ਬੋਲਿੰਗ ਬਹੁਤ ਵਧੀਆ ਹੈ ਪਰ ਇੱਕ ਝਟਕਾ ਲੱਗਿਆ ਜੀ ਡੈਲੀ ਕੈਪੀਟਲ ਨੂੰ ਉਹਨਾਂ ਦੇ ਸਪਿਨਰ ਅਮਿਤ ਮਿਸ਼ਰਾ ਉਹ IPL ਦੇ ਟੂਰਨਾਮੈਂਟ ਚੋਂ ਬਾਹਰ ਹੋ ਗਏ ਨੇ ਜੀ ਉਹਨਾਂ ਦੇ ਕੈਚ ਕਰਦੇ ਹੋਏ KKR ਦੇ ਅਗੇਂਸਟ ਜਿਹੜੀ ਹੈ ਜੀ ਉਹਨਾਂ ਦੀ ਰਿੰਗ ਫਿੰਗਰ ਦੇ ਉੱਤੇ ਸੱਟ ਲੱਗੀ ਸੀ ਔਰ ਪ੍ਰੈਸ਼ਰ ਕਰਕੇ ਉਹ ਜਿਹੜੇ IPL ਚੋਂ ਬਾਹਰ ਨੇ ਜੀ ਸੋ ਆਪਣਾ ਜਿਹੜਾ ਕੁਐਸਚਨ ਸੀਗਾ ਜੀ ਸਨਰਾਈਜ਼ਰ ਹੈਦਰਾਬਾਦ ਵਰਸਿਸ ਚੇਨਈ ਸੁਪਰ ਕਿੰਗ ਤੇ ਕਿਹੜਾ ਪਲੇਅਰ ਸਭ ਤੋਂ ਵੱਧ ਵਿਕਟਾਂ ਲਏਗਾ ਫਰਾਈਡੇ ਨੂੰ ਅਨਫੋਰਚੁਨੇਟਲੀ ਸੈਕਿੰਡ ਟਾਈਮ ਇਨ ਅ ਰੋ ਜਗਦੀਸ਼ ਜੀ ਕਿਸੇ ਨੇ ਵੀ ਉਹਦਾ ਸਹੀ ਜਵਾਬ ਨਹੀਂ ਦਿੱਤਾ ਦੀਪਕ ਚਹਾਰ ਔਰ ਨਟਰਾਜਨ ਨੇ 2-2 ਵਿਕਟਸ ਲਏ ਸੀ ਪਰ ਸਾਰੇ ਜਿੰਨੇ ਦੇ ਜਿੰਨੇ ਆਪਾਂ ਨੂੰ ਮੈਸੇਜਸ ਆਏ ਸੀਗੇ ਜੀ ਉਹ ਸਿਰਫ ਭੁਵਨੇਸ਼ਵਰ ਕੁਮਾਰ ਔਰ ਰਸ਼ੀਦ ਖਾਨ ਦੇ ਮੋਸਟਲੀ ਆਏ ਸੀਗੇ ਸੋ ਨੋ ਬਰੀ ਇਜ਼ ਅ ਵਿਨਰ ਸੋ ਬੁੱਧਵਾਰ ਨੂੰ ਆਪਾਂ ਫਿਰ ਇੱਕ ਜਿਹੜਾ ਜੀ ਹੋਰ ਕੰਟੈਸਟ ਕਰਾਂਗੇ ਫ੍ਰੈਂਚ ਓਪਨ ਦੀ ਜੇਕਰ ਗੱਲ ਕਰਦੇ ਹਾਂ ਜੀ ਮੈਨਸ ਸੈਕਸ਼ਨ ਦੇ ਵਿੱਚ ਥੀਐਮ ਸਵਾਰਟਸਮੈਨ ਜੇ ਸਿਨਰ ਤੇ ਰਫਾਲ ਨਡਾਲ ਆਪਣੇ 4th ਰਾਊਂਡ ਦੇ ਮੈਚ ਜਿੱਤ ਕੇ ਅੱਗੇ ਪਹੁੰਚ ਗਏ ਨੇ ਨੰਬਰ 6 ਜ਼ੈਵਰੇਵ ਜਿਹੜੇ ਨੇ ਜੀ ਉਹ ਸਿਨਰ ਤੋਂ ਹਾਰ ਕੇ ਇਸ ਟੂਰਨਾਮੈਂਟ ਚੋਂ ਬਾਹਰ ਹੋ ਗਏ ਨੇ ਔਰ ਵੁਮੈਨ ਸੈਕਸ਼ਨ ਦੇ ਵਿੱਚ ਜਿਹੜੇ 2 ਮੈਚ ਕੱਲ੍ਹ ਵਧੀਆ ਹੋਏ ਨੇ ਜੀ ਉਹਨਾਂ ਵਿੱਚ ਨੰਬਰ 1 ਸਿਮੋਨਾ ਹੈਲਪ ਔਰ ਨੰਬਰ 5 ਕਿਕੀ ਬਰਟਨ ਜਿਹੜੇ ਨੇ ਜੀ ਉਹ ਵੀ ਦੋਨੋਂ ਹਾਰ ਕੇ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਗਏ ਨੇ ਲਾਸਟ ਬਟ ਨਾਟ ਦ ਲੀਸਟ ਕੈਨੇਡੀਅਨ ਵੀਲਚੇਅਰ ਰੇਸਰ ਜੀ ਬ੍ਰੈਂਟ ਲੈਕਟੋਜ਼ ਜਿਹੜੇ ਨੇ ਜੀ ਉਹਨਾਂ ਨੇ ਲੰਡਨ ਮੈਰਾਥਨ ਜਿੱਤੀ ਹੈ ਸੋ ਉਹਨਾਂ ਨੂੰ ਬਹੁਤ ਬਹੁਤ ਜਿਹੜੀਆਂ ਜੀ ਮੁਬਾਰਕਾਂ ਲੰਡਨ ਮੈਰਾਥਨ ਜਿੱਤਣ ਵਾਸਤੇ ਤੇ ਹੁਣ ਆਪਾਂ ਵੱਧਦੇ ਹਾਂ ਜੀ ਕੋਰੋਨਾ ਵਾਇਰਸ ਦੇ ਨੰਬਰ ਦੇ ਵੱਲ ਜਿਹੜੇ ਕਰੰਟ ਨੰਬਰ ਨੇ ਜੀ ਟੋਟਲ ਵਰਲਡ ਵਾਈਡ ਉਹ 3,54,46,916 ਵਿੱਚ 35,04,046,916 ਡੈਥ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਜੀ ਤਾਂ 10,42,635 ਜਿਹੜੀਆਂ ਹੋ ਚੁੱਕੀਆਂ ਨੇ ਜੀ ਔਰ ਰਿਕਵਰੀ ਜਿਹੜੀ ਹੈ 2,56,51,253 ਕਰੰਟ ਜਿਹੜੇ ਐਕਟਿਵ ਕੇਸਿਸ ਨੇ ਜੀ 77,53,028 ਔਰ ਮਾਈਲਡ ਕੰਡੀਸ਼ਨਸ ਦੇ ਵਿੱਚ 76,86,520 ਸੀਰੀਅਸ ਜਾਂ ਕ੍ਰਿਟੀਕਲ ਦਾ ਜਿਹੜਾ ਨੰਬਰ ਹੈ ਜੀ 66,508 ਜਿਹੜਾ ਕਿ ਤਕਰੀਬਨ ਜਿੱਦਾਂ ਆਪਾਂ ਰੋਜ਼ ਹੀ ਕਹਿੰਦੇ ਹਾਂ ਜੀ 1% ਬਣਦਾ ਜੇਕਰ ਕੱਲ੍ਹ ਆਪਾਂ ਦੇਖੀਏ ਜੀ ਕਿਹੜੇ ਨੰਬਰ ਵਰਲਡ ਵਾਈਡ ਆਏ ਨੇ USA ਦੇ ਵਿੱਚ 34,066 ਇੰਡੀਆ ਦੇ ਵਿੱਚ 70,767, ਬ੍ਰਾਜ਼ੀਲ ਦੇ ਵਿੱਚ 8,456, ਰਸ਼ੀਆ ਦੇ ਵਿੱਚ 10,499 ਔਰ ਕੋਲੰਬੀਆ ਦੇ ਵਿੱਚ 6,905 ਡੈਥਸ ਇਨ ਦੀਜ਼ ਕੰਟਰੀਜ਼। ਯੂ ਐਸ ਏ ਦੇ ਵਿੱਚ 332 ਡੈਥਸ ਰਿਪੋਰਟ ਕੀਤੀਆਂ ਗਈਆਂ, ਇੰਡੀਆ ਵਿੱਚ 902, ਬ੍ਰਾਜ਼ੀਲ 364, ਰਸ਼ੀਆ ਦੇ ਵਿੱਚ 107 ਔਰ ਕੋਲੰਬੀਆ ਦੇ ਵਿੱਚ ਜਿਹੜੀਆਂ ਜੀ 156 ਡੈਥਸ ਰਿਕਾਰਡ ਕੀਤੀਆਂ ਗਈਆਂ ਨੇ। ਟੋਟਲ ਵਰਲਡ ਵਾਈਡ ਡੈਥਸ ਕੱਲ 4,019 ਔਰ ਜੇਕਰ ਆਪਾਂ ਕੈਨੇਡਾ ਤੇ ਨਿਗਾਹ ਮਾਰਦੇ ਹਾਂ ਜੀ, ਕੈਨੇਡਾ ਦੇ ਵਿੱਚ 1,685 ਨਵੇਂ ਕੇਸ, 19 ਡੈਥਸ, ਓਨਟੈਰੀਓ ਦੇ ਵਿੱਚ 566 ਕੇਸ, 7 ਡੈਥਸ ਔਰ ਕਿਊਬੈਕ ਦੇ ਵਿੱਚ 1,079 ਕੇਸ ਔਰ 12 ਡੈਥਸ। ਬਾਕੀ ਜਿਹੜੀਆਂ ਪ੍ਰੋਵਿੰਸਿਸ ਨੇ ਜੀ ਉਹਨਾਂ ਦਾ ਜਿਹੜਾ ਡੇਟਾ ਅੱਜ ਰਿਲੀਜ਼ ਕੀਤਾ ਜਾਏਗਾ। ਜੇਕਰ ਓਨਟੈਰੀਓ ਨੂੰ ਫਰਦਰ ਐਨਾਲਾਈਜ਼ ਕਰਦੇ ਹਾਂ ਜੀ, ਟੋਰੋਂਟੋ ਦੇ ਵਿੱਚ 196 ਕੇਸ, ਪੀਲ ਰੀਜਨ ਦੇ ਵਿੱਚ 123 ਕੇਸ ਔਰ ਓਟਵਾ ਦੇ ਵਿੱਚ ਜਿਹੜੇ ਨੇ ਜੀ 81 ਕੇਸ ਆਏ ਨੇ। ਕਿਊਬੈਕ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਜੀ, ਥਰਡ ਡੇ ਇਨ ਅ ਰੋਅ ਲਗਾਤਾਰ 3 ਦਿਨ 1,000 ਤੋਂ ਉੱਪਰ ਜਿਹੜੇ ਕੇਸ ਆਏ ਨੇ, ਵਿੱਚ ਇਜ਼ ਗੈਟਿੰਗ ਉਹ ਜਿਹੜਾ ਜੀ ਉਹ ਵਰੀਸਮ ਹੋ ਰਿਹਾ। ਔਰ ਇਸੇ ਤਰ੍ਹਾਂ ਜਿਹੜੇ ਨੇ ਜੀ ਆਪਣੇ ਓਨਟੈਰੀਓ ਦੇ ਵਿੱਚ ਵੀ, ਮੈਨੂੰ ਲੱਗਦਾ ਅੱਜ ਜਿਹੜਾ ਨੰਬਰ ਫਿਰ ਇੱਕ ਵਾਰੀ 566 ਤੋਂ ਵਧੇਗਾ। ਔਰ ਜੇਕਰ ਆਪਾਂ ਫਰਦਰ ਓਨਟੈਰੀਓ ਦੇ ਵਿੱਚ ਪੀਲ ਰੀਜਨ ਨੂੰ ਦੇਖਦੇ ਹਾਂ ਜੀ, ਤਾਂ ਕੈਲੇਡਨ ਦੇ ਵਿੱਚ 2, ਮਿਸੀਸਾਗਾ ਦੇ ਵਿੱਚ 36 ਔਰ ਬ੍ਰੈਂਟਨ ਦੇ ਵਿੱਚ 30 ਕੇਸ ਰਿਪੋਰਟ ਕੀਤੇ ਗਏ ਨੇ। ਔਰ ਕਾਫੀ ਜਿਹੜੇ ਕੇਸਿਸ ਨੇ ਜੀ ਉਹਨਾਂ ਨੂੰ ਹਾਲੇ ਮਿਊਨਸੀਪੈਲਿਟੀ ਦਾ ਜਿਹੜਾ ਕਿਹੜੀ ਮਿਊਨਸੀਪੈਲਿਟੀ ਨੂੰ ਉਹ ਨੰਬਰ ਨਹੀਂ ਦਿੱਤਾ ਗਿਆ, ਇਸ ਕਰਕੇ ਜਿਹੜੇ ਨੰਬਰ ਨੇ ਉਹ ਮੈਚ ਨਹੀਂ ਕਰਦੇ ਕਿ ਟੋਟਲ ਨੰਬਰ 123 ਆਏ ਹੋਣ ਤੇ ਅੱਗੇ ਜਿਹੜੇ ਆਪਣੇ ਨੰਬਰ ਨੇ ਮਿਸੀਸਾਗਾ ਚ 36, ਬ੍ਰੈਂਪਟਨ ਚ 30 ਔਰ ਕੈਲਡਨ ਚ 2 ਹੋਣ। ਸੋ ਕਾਫੀ ਜਿਹੜੇ ਪੈਂਡਿੰਗ ਕੇਸਿਸ ਨੇ ਉਹਨਾਂ ਨੂੰ ਮਿਊਨਸੀਪੈਲਿਟੀ ਜਿਹੜੀ ਹੈ ਜੀ ਉਹ ਨਹੀਂ ਡਿਫਾਈਨ ਕੀਤੀ ਗਈ ਕਿ ਕਿਹੜੀ ਮਿਊਨਸੀਪੈਲਿਟੀ ਤੋਂ ਕੇਸ
ਜੀ। ਸੋ ਗਰੁੱਪ ਜੀ, ਕਰੋਨਾ ਵਾਇਰਸ ਨੂੰ ਲੈ ਕੇ ਵੱਡੀਆਂ ਖਬਰਾਂ ਇਸ ਸਮੇਂ ਚੱਲ ਰਹੀਆਂ ਨੇ, ਅੱਜ ਜ਼ਿਆਦਾਤਰ ਫਿਰ ਜਿਹੜੀਆਂ ਖਬਰਾਂ ਨੇ ਉਹ ਕਰੋਨਾ ਵਾਇਰਸ ਦੇ ਨਾਲ ਹੀ ਸੰਬੰਧਿਤ ਨੇ। ਅਗਲੇ 10 ਮਿੰਟ ਆਪਾਂ ਤੁਹਾਡੇ ਨਾਲ ਹੋਰ ਇਸ ਗੱਲ ਦੇ ਉੱਤੇ ਡਿਸਕਸ਼ਨ ਦੇ ਉੱਤੇ ਲਾਵਾਂਗੇ। ਔਰ ਅੱਜ ਸੋਮਵਾਰ ਹੈ, ਸੋਮਵਾਰ ਨੂੰ ਸਿਮਰਨ ਸੈਣੀ ਜੀ ਵੀ ਸਟੂਡੀਓ 'ਚ ਆਉਂਦੇ ਨੇ, ਉਹ ਵੀ ਪਹੁੰਚ ਚੁੱਕੇ ਨੇ ਔਰ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਅਗਰ ਤੁਸੀਂ ਕੋਈ ਵੀ ਇੰਸ਼ੋਰੈਂਸ ਕਰਵਾਉਣਾ ਆਪਣਾ ਲਾਈਫ ਦਾ ਜਾਂ ਫਿਰ ਕ੍ਰਿਟੀਕਲ ਡਿਸਬਿਲਟੀ ਦਾ, ਤਾਂ ਸਿਮਰਨ ਸੈਣੀ ਹੁਣ ਨੰਬਰ ਹੈ 416-994-7272, 416-994-7272 ਦੇ ਉੱਤੇ ਤੁਸੀਂ ਸੰਪਰਕ ਇਹਨਾਂ ਨਾਲ ਕਰ ਲੈਣਾ। ਸੋ ਮੈਂ ਸਿਮਰਨ ਜੀ ਦਾ ਨਾਂ ਲਿਆ ਅਤੇ ਸਿਮਰਨ ਜੀ ਐਕਸਾਈਟਡ ਹੋ ਕੇ ਮਾਈਕ ਜਿਹਾ ਸੈੱਟ ਕਰਨ ਲੱਗੇ। ਅਜੇ 9 ਵਜੇ ਸ਼ੁਰੂ ਹੁੰਦੀ ਹੈ ਤੁਹਾਡੀ ਗੱਲਬਾਤ, ਪਰ ਤੁਹਾਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਇਸ ਸਮੇਂ ਜੀ। ਆਇਆਂ ਨੂੰ ਸਿਮਰਨ ਜੀ,
ਥੈਂਕ ਯੂ ਗਰਵਾਲ ਜੀ। ਪਹਿਲਾਂ ਤਾਂ ਸਾਡੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਔਰ ਮੈਂ ਸੈੱਟ ਨਹੀਂ ਕਰ ਰਹੀ ਸੀ, ਮੈਂ ਔਰ ਸਾਜਨ ਦੇਖ ਰਹੇ ਸੀ ਕਿ ਇਹ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ।
ਠੀਕ ਹੈ, ਸੋ ਮਾਈਕ ਟੈਸਟਿੰਗ ਹੋ ਗਈ ਤੁਹਾਡੀ, ਸੋ 9 ਵਜੇ ਤੁਹਾਡੀ ਵਾਰੀ ਆਵੇਗੀ। ਗੁਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਡੋਨਲਡ ਟਰੰਪ ਸਾਹਿਬ ਦੀ ਆਪਾਂ ਗੱਲ ਕਰ ਲਈਏ
ਜੀ। ਬਿਲਕੁਲ ਦਰੁਸਤ ਹੋ ਗਏ ਨੇ, ਉਹਨਾਂ ਨੂੰ ਅੱਜ ਸ਼ਾਇਦ ਛੁੱਟੀ ਵੀ ਮਿਲ ਜਾਏ।
ਤੁਸੀਂ ਵੀ, ਮੈਨੂੰ ਲੱਗਦਾ ਉਹਨਾਂ ਨੂੰ ਛੇਤੀ ਦਰੁਸਤ ਕਰਨ ਦੀ, ਤੰਦਰੁਸਤ ਕਰਨ ਦੀ ਕਾਲ 'ਚ ਰਹਿੰਦੇ ਹੋ। ਸੋ ਕੱਲ੍ਹ ਜਿਵੇਂ ਉਹਨਾਂ ਦੇ ਡਾਕਟਰ ਜਿਨ੍ਹਾਂ ਤੋਂ ਪਹਿਲੇ ਕੁਐਸਚਨ ਪੁੱਛੇ ਗਏ ਕਿ ਉਹਨਾਂ ਨੂੰ ਆਕਸੀਜਨ ਦਿੱਤੀ ਗਈ, ਨਹੀਂ ਦਿੱਤੀ ਗਈ, ਕੀ ਹਾਲਤ ਹੈ, ਪਹਿਲਾਂ ਸਭ ਕੁਛ ਉਸਦਾ ਲੁਕੋਇਆ ਗਿਆ, ਬਾਅਦ ਦੇ ਵਿੱਚ ਜਦੋਂ ਪ੍ਰੈਸ ਨੇ ਪ੍ਰੈਸ਼ਰ ਪਾਇਆ ਤਾਂ ਫਿਰ ਦੱਸਿਆ ਕਿ ਉਹਨਾਂ ਦਾ ਜਿਹੜਾ ਆਕਸੀਜਨ ਲੈਵਲ ਹੈ, ਕਿਉਂਕਿ 95 ਤੋਂ 100 ਦੇ ਵਿੱਚ ਰਹਿਣਾ ਚਾਹੀਦਾ, ਉਹ 95 ਤੋਂ ਘੱਟ ਕੇ 94 'ਤੇ ਆ ਗਿਆ ਸੀਗਾ ਅਤੇ ਘੱਟਣ ਲੱਗਿਆ ਸੀਗਾ, ਅਤੇ ਫਿਰ ਰਾਈਟ ਵੇ ਉਸਨੂੰ ਆਕਸੀਜਨ ਵੀ ਦੇਣੀ ਪਈ ਅਤੇ ਫਿਰ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਟੈਸਟ ਨੇ, ਬਾਕੀ ਹੋਰ ਜੋ ਵੀ ਉਸਨੂੰ ਓੜ ਪੋੜ ਕਰਨਾ ਦਾ ਉਹ ਜਾਰੀ ਹੈ। ਲੇਕਿਨ ਕੱਲ੍ਹ ਉਹ CDC ਦੇ ਜਿਹੜੇ ਰੂਲ ਭੰਗ ਕਰਕੇ ਹੋਸਪਿਟਲ ਤੋਂ ਬਾਹਰ ਆ ਕੇ ਆਪਣੇ ਚਹੇਤਿਆਂ ਨੂੰ ਵੇਵ ਕਰਨ ਦੇ ਲਈ, ਚੇਅਰ ਕਰਨ ਦੇ ਲਈ ਆਪਣੇ ਕਾਫਲੇ ਦੇ ਨਾਲ ਨਿਕਲੇ ਅਤੇ ਫਿਰ ਵਾਪਸ ਹੋਸਪਿਟਲ ਚਲੇ ਗਏ। ਅੱਜ ਫਿਰ ਉਹਨਾਂ ਨੂੰ ਲੱਗਦਾ ਕਿ ਹੋਸਪਿਟਲ ਦੇ ਵਿੱਚੋਂ ਛੁੱਟੀ ਮਿਲ ਜਾਵੇਗੀ। ਸੋ CDC ਦੇ ਰੂਲ ਭੰਗ ਕਰਨ ਦੇ ਲਈ, ਪਲੱਸ ਜਦੋਂ ਕੋਈ ਵੀ ਕਰੋਨਾ ਵਾਇਰਸ ਵਾਲਾ ਪੋਜ਼ਿਟਿਵ ਵਿਅਕਤੀ ਹੈ, ਅਨਲੈਸ ਅੰਟਲ ਮੈਡੀਕਲ ਰੀਜਨ ਹੈ, ਅਤੇ ਫਿਰ ਉਸ ਨੂੰ ਮੂਵ ਕਰਨ ਦੀ ਇਜਾਜ਼ਤ ਹੈ। ਔਰ ਪਰ ਫਿਰ ਨਾਲ ਦੀ ਨਾਲ ਉਹਨਾਂ ਦੇ ਨਾਲ ਜਿਹੜੇ 2 ਸੀਕ੍ਰੇਟ ਏਜੰਟਸ ਉਹਨਾਂ ਦੀ ਗੱਡੀ ਦੇ ਵਿੱਚ ਬੈਠੇ ਸੀਗੇ, ਉਹਨਾਂ ਨੂੰ ਵੀ ਹੁਣ ਸੈਲਫ ਕੁਆਰੰਟਾਈਨ ਦੇ ਵਿੱਚ ਜਾਣਾ ਪਵੇਗਾ 14 ਦਿਨ ਦੇ ਲਈ। ਸੋ ਇਸ ਦੇ ਉੱਤੇ ਕਾਫੀ ਕ੍ਰਿਟਿਸਿਜ਼ਮ ਵੀ ਹੋ ਰਹੀ ਹੈ ਉਹਨਾਂ ਦੀ।
ਔਰ ਮੈਨੂੰ ਨਹੀਂ ਲੱਗਦਾ ਜੀ ਉਹਨਾਂ ਨੂੰ ਜਿਹੜਾ ਇਹ ਪ੍ਰੋਟੋਕਾਲ, ਜਿਹੜਾ ਵੀ ਸਟੈਂਡਰਡਸ ਨੇ ਜਿਹੜੇ COVID-19 ਦੇ ਪ੍ਰਿਕੋਸ਼ਨਸ ਵਾਸਤੇ ਰੱਖੇ ਨੇ, ਉਹਨਾਂ ਨੂੰ ਤੋੜਨੇ ਚਾਹੀਦੇ ਸੀ। ਉਹ ਕਿਉਂਕਿ ਜਦੋਂ ਹੈੱਡ ਆਫ ਦਾ ਸਟੇਟ ਜਿਹਨੂੰ ਆਪਾਂ ਕਹਿ ਲਈਏ ਜਾਂ ਉਹ ਪ੍ਰੈਜ਼ੀਡੈਂਟ ਨੇ, ਔਰ ਜਦੋਂ ਉਹ ਇੱਦਾਂ ਦਾ ਜਿਹੜਾ ਜੀ ਕਾਨੂੰਨ ਜਾਂ ਕੋਈ ਵੀ ਜਿਹੜੇ ਲਾਜ਼ ਨੇ ਉਹ ਭੰਗ ਕਰਦੇ ਨੇ, ਤਾਂ ਇਟ ਡਜ਼ ਨਾਟ ਲੀਵ ਅ ਗੁੱਡ ਮੈਸੇਜ ਟੂ ਆਲ ਦਾ ਪਬਲਿਕ। ਸੋ ਉਹ ਬਾਹਰ ਆਏ ਨੇ ਗੱਡੀ ਦੇ ਵਿੱਚ ਬਹਿ ਕੇ, ਉਹਨਾਂ ਨੇ ਆਪਣਾ ਜਿਹੜਾ ਜੀ ਵੇਵਸ ਵੀ ਕੀਤੇ ਨੇ ਔਰ ਗੇੜਾ ਕੱਢ ਕੇ ਫਿਰ ਉਹ ਵਾਪਸ ਚਲੇ ਗਏ ਨੇ। ਸੋ ਮੈਂ ਨਹੀਂ ਸਮਝਦਾ ਕਿ ਇਹ ਕੋਈ ਚੰਗੀ ਜਾਂ ਸਮਝਦਾਰੀ ਵਾਲੀ ਗੱਲ ਹੈ। ਹੋ ਸਕਦਾ ਉਹਨਾਂ ਨੇ ਸੋਚਿਆ ਕਿ ਮੈਂ ਪੋਜ਼ਿਟਿਵ ਸੰਦੇਸ਼ ਦੇ ਰਿਹਾ ਕਿ ਆਈ ਐਮ ਹੈਲਥੀ, ਆਈ ਐਮ ਫਿਟ। ਸੋ ਬਟ ਟੂ ਮੀ ਜਿਹੜਾ ਹੈ ਜੀ ਰੂਲਸ, ਚਾਹੇ ਕੋਈ ਵੀ ਬੰਦਾ ਹੋਵੇ, ਕੋਈ ਵੀ ਇਨਸਾਨ ਹੋਵੇ, ਇਨ ਕੰਟਰੀਜ਼ ਲਾਈਕ ਦਿਸ ਵੀ ਸ਼ੁੱਡ ਅਬਾਈਡ ਬਾਈ ਆਲ ਦੋਜ਼ ਰੂਲਸ
ਜੀ। ਸੋ ਜੋ ਬਾਈਡਨ ਇਸ ਸਮੇਂ 10+ points ਆ ਜਿਹੜੇ ਉਹ ਲੀਡ ਕਰ ਰਹੇ ਨੇ ਡੋਨਲਡ ਟਰੰਪ ਨੂੰ, ਅਤੇ ਜਿਹੜੀ ਆਉਣ ਵਾਲੀ ਹੁਣ ਡਿਬੇਟ ਹੈ ਨੈਕਸਟ, ਉਹ ਦੋਨੇ ਵਾਈਸ ਪ੍ਰੈਜੀਡੈਂਟਸ ਅਤੇ ਕੈਂਡੀਡੇਟਸ ਦੇ ਵਿਚਕਾਰ ਹੋਵੇਗੀ, ਮਾਈਕ ਪੈਂਸ ਅਤੇ ਨਾਲ ਦੀ ਨਾਲ ਕਮਲਾ ਹੈਰਿਸ ਜਿਹੜੀ ਉਹਨਾਂ ਦੀ ਡਿਬੇਟ ਹੋਵੇਗੀ। ਉਸ ਤੋਂ ਬਾਅਦ ਜਾ ਕੇ ਜੇ ਡੋਨਲਡ ਟਰੰਪ ਠੀਕ ਹੁੰਦੇ ਆ ਤਾਂ ਫਿਰ ਅਗਲੀ ਪ੍ਰੈਜੀਡੈਂਸ਼ੀਅਲ, 3 ਡਿਬੇਟਾਂ ਹੁੰਦੀਆਂ ਨੇ, ਸੋ 2 ਡਿਬੇਟਾਂ ਹਜੇ ਹੋਰ ਬਾਕੀ ਨੇ, ਸੋ 2 ਡਿਬੇਟਾਂ ਅਗਲੀ ਮੇਰਾ ਖਿਆਲ 15 ਤਰੀਕ ਨੂੰ ਡਿਊ ਹੈ, ਔਰ ਜੇ ਡੋਨਲਡ ਟਰੰਪ ਠੀਕ ਹੁੰਦੇ ਨੇ ਫਿਰ 15 ਤਰੀਕ ਨੂੰ ਉਹਨਾਂ ਦੀ ਡਿਬੇਟ ਹੋਵੇਗੀ, ਅਤੇ ਹੁਣ ਜਿਹੜੀ ਡਿਬੇਟ ਹੋਵੇਗੀ ਉਹ ਦੋਨੇ ਵਾਈਸ ਪ੍ਰੈਜੀਡੈਂਟ ਅਤੇ ਕੈਂਡੀਡੇਟ ਦੇ ਵਿਚਕਾਰ ਹੋਵੇਗੀ, ਔਰ ਦੋਨੇ ਹੀ ਵਧੀਆ ਪੋਲੀਟੀਸ਼ੀਅਨ ਨੇ, ਮਾਈਕ ਪੈਂਸ ਅਤੇ ਕਮਲਾ ਹੈਰਿਸ, ਔਰ ਦੋਨਾਂ ਦੀ ਡਿਬੇਟ ਜਿਸ ਤਰ੍ਹਾਂ ਪਿਛਲੀ ਵਾਰ ਵੀ ਇਹੀ ਸੀਗਾ ਕਿ ਦੋਨੇ ਜਿਹੜੇ ਵਾਈਸ ਪ੍ਰੈਜੀਡੈਂਟਸ ਦੇ ਕੈਂਡੀਡੇਟ ਸੀਗੇ ਉਹਨਾਂ ਦੀ ਡਿਬੇਟ ਜਿਹੜੀ ਸੀਗੀ ਉਹ ਪ੍ਰੈਜੀਡੈਂਸ਼ੀਅਲ ਕੈਂਡੀਡੇਟਸ ਦੇ ਨਾਲੋਂ ਬੈਟਰ ਸੀਗੀ। ਉਮੀਦ ਕੀਤੀ ਜਾ ਰਹੀ ਹੈ ਇਸ ਸਮੇਂ ਇਹ ਡਿਬੇਟ ਆ ਜਿਹੜੀ ਦੋਨੇ ਵਾਈਸ ਪ੍ਰੈਜੀਡੈਂਟਸ ਦੇ ਕੈਂਡੀਡੇਟਸ ਨੇ ਉਹਨਾਂ ਦੀ ਡਿਬੇਟ ਬੈਟਰ ਹੋਵੇਗੀ, ਕਿਉਂਕਿ ਦੋਨੇ ਹੀ ਸੂਝਵਾਨ ਨੇ, ਇੱਕ ਦੂਜੇ ਨੂੰ ਟੋਕਣਗੇ ਨੀਗੇ, ਰੂਲਸ ਫੋਲੋ ਕਰਨਗੇ, ਮੁੱਦਿਆਂ ਦੀ ਗੱਲ ਕਰਨਗੇ, ਲੜਨਗੇ ਨੀਗੇ, ਇਹ ਐਕਸਪੈਕਟ ਕੀਤਾ ਜਾ ਰਿਹਾ ਇਸ ਸਮੇਂ।
ਜੀ ਬਿਲਕੁਲ, ਮੈਂ ਵੀ ਇਹੀ ਕਹਿਣ ਲੱਗਿਆ ਸੀਗਾ ਕਿ ਹੋਪਫੁਲੀ ਜਿਹੜੀ ਹੈ ਜੀ ਐਕਚੁਅਲ ਦੇ ਵਿੱਚ ਡਿਬੇਟ ਹੋਏਗੀ। ਜਿਹੜੀ ਪਹਿਲਾਂ ਹੋਈ ਸੀਗੀ ਉਹਨੂੰ ਮੈਂ ਡਿਬੇਟ ਨਹੀਂ ਕਹਿ ਸਕਦਾ ਜੀ, ਜਿੱਦਾਂ ਪੰਜਾਬੀ 'ਚ ਵਰਡ ਵੀ ਯੂਜ਼ ਕੀਤਾ ਗਿਆ ਸੀ, ਮੇਰਾ ਖਿਆਲ ਆਪਣੇ ਸਰੋਤੇ ਨੇ ਵੀ ਕਾਲ ਕੀਤੀ ਸੀਗੀ ਕਿ ਉਹ ਤਾਂ ਕਟੋ ਕਲੇਸ਼ ਹੀ ਸੀਗਾ ਜਿਹੜਾ ਆਪਾਂ ਵਰਡ ਯੂਜ਼ ਕਰਦੇ ਹਾਂ। ਸੋ ਹੋਪਫੁਲੀ ਗੱਲ ਮੁੱਦਿਆਂ ਦੀ ਹੋਏਗੀ ਜੀ, ਇੱਕ ਦੂਜੇ ਦੇ ਦੂਸ਼ਣਬਾਜ਼ੀ ਨਹੀਂ ਹੋਏਗੀ, ਅਪ ਟੂ ਅ ਵੈਰੀ ਲੋ ਲੈਵਲ ਤੱਕ ਨਹੀਂ ਹੋ ਜਾਣਗੇ, ਔਰ ਜਿੰਨੀ ਦੇਰ ਤੱਕ ਮੁੱਦਿਆਂ ਦੀ ਗੱਲ ਹੋਏਗੀ, ਕੰਟਰੀ ਦੀ ਗੱਲ ਹੋਏਗੀ ਔਰ ਲੋਕਾਂ ਦੀ ਗੱਲ ਹੋਏਗੀ, ਮੈਨੂੰ ਲੱਗਦਾ ਜੀ ਉਹ ਡਿਬੇਟ ਸਾਰੇ ਸੁਣਨਗੇ ਵੀ ਔਰ ਉਹਨੂੰ ਇੰਜੋਏ ਵੀ ਕਰਨਗੇ, ਔਰ ਫਿਰ ਆਪਾਂ ਕਹਿ ਵੀ ਸਕਦੇ ਹਾਂ ਕਿ ਮਾਈਕ ਨੂੰ ਨੰਬਰ ਜ਼ਿਆਦਾ ਮਿਲੇ ਨੇ ਜਾਂ ਕਮਲਾ ਹੈਰਿਸ ਨੂੰ ਨੰਬਰ ਜ਼ਿਆਦਾ ਮਿਲੇ ਨੇ, ਬਟ ਜਿੰਨੀ ਦੇਰ ਤੱਕ ਮੁੱਦਿਆਂ ਦੀ ਗੱਲ ਨਹੀਂ ਹੁੰਦੀ ਇਟਸ ਯੂਜ਼ਲੈਸ ਤੇ ਵੇਸਟੇਜ ਆਫ ਟਾਈਮ ਹੈ।
ਔਰ ਡੋਨਲਡ ਟਰੰਪ ਦੀ ਡਿਬੇਟ ਦੇ ਲਈ ਨਵੇਂ ਰੂਲ ਸੈੱਟ ਕੀਤੇ ਗਏ ਨੇ ਕਿ ਮੋਡਰੇਟਰ ਦੇ ਇਸ਼ਾਰੇ ਦੇ ਉੱਤੇ ਮਾਈਕ ਬੰਦ ਹੋ ਸਕਦਾ ਹੈ ਡੋਨਲਡ ਟਰੰਪ ਦਾ ਜਾਂ ਫਿਰ ਜੋ ਬਾਈਡਨ ਦਾ, ਜੇ ਇੱਕ ਦੂਜੇ ਨੂੰ ਟੋਕਣਗੇ, ਅਤੇ ਉਹਨਾਂ ਦੇ ਕਾਫੀ ਰੂਲਸ ਨੇ ਜਿਹੜੇ ਉਹ ਚੇਂਜ ਕਰ ਦਿੱਤੇ ਗਏ ਨੇ ਡੋਨਲਡ ਟਰੰਪ ਦਾ ਬਿਹੇਵੀਅਰ ਦੇਖਦਿਆਂ ਹੋਇਆ।
ਐਬਸੋਲਿਊਟਲੀ ਜੀ, ਡਿਜ਼ਰਵਿੰਗ ਚੇਂਜ ਹੈ ਇਹਦੇ ਵਿੱਚ, ਉਹ ਕਸੂਰਵਾਰ ਉਹ ਖੁਦ ਹੀ ਨੇ ਜੀ ਇਸ ਲੈਵਲ ਤੇ, ਜਦੋਂ ਤੁਸੀਂ ਡਿਬੇਟ ਕਰਦੇ ਹੋ ਔਰ ਤੁਸੀਂ ਜਿਸ ਤਰ੍ਹਾਂ ਦਾ ਉਹਨਾਂ ਨੇ ਇੰਪਰੈਸ਼ਨ ਦਿੱਤਾ ਹੈ ਉਹ ਕੋਈ ਵਧੀਆ ਇੰਪਰੈਸ਼ਨ ਨਹੀਂ ਦਿੱਤਾ ਹੈ ਜੇ US ਪ੍ਰੈਜੀਡੈਂਟ, ਪਰ ਆਪਾਂ ਨੂੰ ਵੈਸੇ ਵੀ ਪਤਾ ਹੀ ਸੀਗਾ ਜੀ ਉਹਨਾਂ ਨੇ ਇਹ ਕੁਛ ਕਰਨਾ ਹੈ, ਉਹ ਬਾਕੀ ਸਾਰਿਆਂ ਨੂੰ ਇਸੇ ਤਰ੍ਹਾਂ ਨੱਪਦੇ ਆਉਂਦੇ ਨੇ, ਪਰ ਮੈਨੂੰ ਲੱਗਦਾ ਜਿੱਥੇ ਤੱਕ ਜਿੰਨੀ ਕੁ ਮੈਂ ਡਿਬੇਟ ਦੇਖੀ ਸੀ ਉਹਦੇ ਵਿੱਚ ਵਧੀਆ ਆਂਸਰ ਕੀਤੇ ਸੀ ਜੀ ਜੋ ਬਾਈਡਨ ਨੇ, ਜਿਵੇਂ ਵੀ ਉਹਨਾਂ ਨੂੰ ਬੋਲਿਆ ਚਾਹੇ ਗਲਤ ਬੋਲਿਆ ਚਾਹੇ ਹਾਸੇ ਵਾਲਾ ਬੋਲਿਆ, ਪਰ ਉਹਨਾਂ ਨੂੰ ਉਹਨਾਂ ਨੇ ਚੁੱਪ ਕਰਾ ਕੇ ਰੱਖਣ ਦੀ
ਕੋਸ਼ਿਸ਼ ਲਾਜ਼ਮੀ ਵੀ ਖੋਟ ਖੇਸ ਡੋਨਲਡ ਟਰੰਪ ਇੰਨੀ ਛੇਤੀ ਆਪਣੀ ਕੁਰਸੀ ਨਹੀਂ ਛੱਡਣਗੇ। ਇਸ ਚੀਜ਼ ਦੀ ਕਾਫ਼ੀ ਇਸ ਸਮੇਂ ਐਕਸਪਰਟਸ ਨੇ ਗੱਲ ਕਰ ਰਹੇ ਨੇ ਕਿ ਡੋਨਲਡ ਟਰੰਪ ਐਡੀ ਛੇਤੀ ਆਪਣੀ ਕੁਰਸੀ ਨਹੀਂ ਛੱਡਣਗੇ। ਗੁਰਪ੍ਰੀਤ ਜੀ ਹੋਲਡ ਰੱਖਣਾ, ਦੂਜੀ ਜਿਹੜੀ ਗੱਲ ਤੁਹਾਡੇ ਨਾਲ ਵੱਡੀ ਖਬਰ ਮੈਂ ਕਵਰ ਕਰਨੀ ਚਾਹੁੰਦਾ ਉਹ ਹੈ ਜਿਹੜੀ ਆਪਣੇ ਨਵੇਂ ਰੂਲ ਬਣਾ ਦਿੱਤੇ ਗਏ ਨੇ ਇੱਥੇ ਕੋਵਿਡ ਟੈਸਟਿੰਗ ਦੇ, ਉਹਦੇ ਬਾਰੇ ਗੱਲ ਕਰਾਂਗਾ। ਲੇਕਿਨ ਉਸ ਤੋਂ ਪਹਿਲਾਂ ਸਿਮਰਨ ਜੀ ਨੇ ਏਸ਼ੀਅਨ ਫੂਡ ਸੈਂਟਰ ਤੋਂ ਮੇਰੇ ਨਾਲ ਇਸ ਸਮੇਂ ਨਹੀਂ ਠੀਕ ਹੈ, ਉਹ ਇਸ ਸਮੇਂ ਮੇਰਾ ਖਿਆਲ ਉਹਨਾਂ ਦੀ ਕਾਲ ਡਰੋਪ ਹੋ ਗਈ ਹੈ, ਅਤੇ ਇਹਦੇ ਬਾਰੇ ਆਪਾਂ ਗੱਲ ਕਰੀਏ ਕਿ ਪਹਿਲਾਂ 1.5 ਮਿੰਟ ਦੀ ਅਸੀਂ ਬ੍ਰੇਕ ਲੈ ਲੈਂਦੇ ਹਾਂ, ਪਹਿਲਾਂ 1.5 ਮਿੰਟ ਦੀ ਸਟੇਸ਼ਨ ਆਈ ਡੀ ਲੈਣੀ ਪੈਣੀ ਹੈ, ਉਸ ਤੋਂ ਬਾਅਦ ਫਿਰ ਵਾਪਸ ਇਸ ਦੇ ਉੱਤੇ ਗੱਲ ਕਰਦੇ ਹਾਂ ਕਿ ਸਿਮਰਨ ਜੀ ਵੀ ਇਸ ਦੇ ਵਿੱਚ ਪਾਰਟੀਸਪੇਟ ਕਰਨਗੇ ਕਿ ਜਿਹੜੇ ਨਵੇਂ ਰੂਲ ਬਣਾਏ ਗਏ ਨੇ ਕਿ ਇਹ ਸਹੀ ਨੇ ਜਾਂ ਗਲਤ ਨੇ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਖੁੱਲ ਗਿਆ ਵੀ ਖੁੱਲ ਗਿਆ,
ਫਲਾਈਂਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਈਂਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-694-9797 ਫਲਾਇੰਗ ਫੈਸ਼ਨ ਵੇਅਰ ਹਾਊਸ।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
ਵੀਕਐਂਡ ਪਲਾਨ ਬਣੇਗਾ 129 ਈਸਟ ਡਰਾਈਵ ਬ੍ਰੈਂਪਟਨ ਜਾਣ ਦਾ।
ਅੱਛਾ, ਉੱਥੇ ਕੀ ਹੈ?
ਫਰਨੀਚਰ ਵੇਅਰਹਾਊਸ, ਜਿਨ੍ਹਾਂ ਦੀ ਫਰਾਈਡੇ ਐਂਡ ਸੈਟਰਡੇ ਨੂੰ ਹੋਏਗੀ ਸਪੈਸ਼ਲ ਸੇਲ।
ਫੇਰ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ।
ਫਰਨੀਚਰ ਵੇਅਰਹਾਊਸ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਫਰਨੀਚਰ ਮਿਲੇਗਾ
ਕੋਸਟ ਪ੍ਰਾਈਸ ਤੋਂ ਵੀ ਘੱਟ। ਇਸ ਸੇਲ ਸਿਰਫ ਅਕਤੂਬਰ ਮਹੀਨੇ ਫਰਾਈਡੇ ਅਤੇ ਸੈਟਰਡੇ ਨੂੰ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੀ ਹੋਏਗੀ। ਵਧੀਆ ਫਰਨੀਚਰ ਘੱਟ ਰੇਟ ਤੇ ਲੈਣ ਲਈ ਪਹੁੰਚੋ ਫਰਨੀਚਰ ਵੇਅਰ ਹਾਊਸ ਦੀ ਸੇਲ ਤੇ। ਐਡਰੈਸ ਦੁਬਾਰਾ ਨੋਟ ਕਰ ਲਓ, 129 ਈਸਟ ਡਰਾਈਵ, ਬ੍ਰਾਂਪਟਨ।
ਪ੍ਰਮੁੱਖ ਅਫਸਰ ਸਵੇਰ 8 ਤੋਂ ਲੈ ਕੇ 10 ਵਜੇ ਤੱਕ। ਸੋ ਗੁਰਪ੍ਰੀਤ ਜੀ, ਜਿਹੜੇ ਨਵੇਂ ਰੂਲਸ ਨੇ ਇਸ ਸਮੇਂ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਹੁਣ ਕੋਵਿਡ 19 ਦੇ ਟੈਸਟ ਦੇ ਲਈ ਵਾਕ ਇਨ ਜਿਹੜੇ ਸੈਂਟਰ ਨੇ ਉਹ ਸਾਰੇ ਦੇ ਸਾਰੇ ਬੰਦ ਕਰ ਦਿੱਤੇ ਜਾਣਗੇ ਔਰ ਸਿਰਫ ਸਿਰਫ ਜਿਹੜੇ ਅਪੁਆਇੰਟਮੈਂਟ ਬਣਾਉਣਗੇ ਔਨਲਾਈਨ ਜਾਂ ਔਨ ਫੋਨ, ਅਤੇ ਉਹਨਾਂ ਦੇ ਜਿਹੜੇ ਸਿਮਟਮਸ ਪਹਿਲਾਂ ਔਨਲਾਈਨ ਅਤੇ ਔਨ ਫੋਨ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ, ਜੇ ਸਿਮਟਮਸ ਨੇ ਤਾਂ ਹੀ ਉਹਨਾਂ ਨੂੰ ਟੈਸਟ ਦੇ ਲਈ ਸੱਦਿਆ ਜਾਵੇਗਾ। ਕੀ ਤੁਸੀਂ ਸੋਚਦੇ ਹੋ ਕਿ ਇਹ ਇੱਕ ਵਧੀਆ ਪਾਲਿਸੀ ਹੋਵੇਗੀ ਸਰਕਾਰ ਦੀ?
ਜਗਦੀਸ਼ ਜੀ, ਮੈਨੂੰ ਲੱਗਦਾ ਇਹ ਪੋਲਿਸੀ ਡਜ਼ ਨਾਟ ਮੇਕ ਐਨੀ ਡਿਫਰੈਂਸ, ਕਿਉਂਕਿ ਲੋਕਾਂ ਨੂੰ ਜਿਹੜਾ ਹੈ ਜੀ ਹਾਲੇ ਤੱਕ, ਜੇਕਰ ਹੁਣ ਆਪਾਂ ਨੂੰ ਫੈਬਰੇਰੀ ਤੋਂ ਲੱਗੇ ਹੋਏ ਹਾਂ, ਹੁਣ ਤੱਕ ਜੇ ਆਪਾਂ ਨੂੰ ਸਾਰੇ ਸਿਮਟਮਸ ਕਲੀਅਰ ਨਹੀਂ ਹੋਏ, ਜਿਹੜੇ ਨਵੇਂ ਸਿਮਟਮਸ ਐਵਰੀ ਡੇ ਐਡ ਕੀਤੇ ਜਾਂਦੇ ਨੇ, ਤਾਂ ਉਹ ਕਿਸੇ ਨੇ ਨਹੀਂ ਉਹ ਮੰਨਣਾ ਅਤੇ ਔਨਲਾਈਨ ਅਪੁਆਇੰਟਮੈਂਟਾਂ ਜਿਹੜੀਆਂ ਜੀ ਹੋਰ ਓਵਰ ਬੁਕਿੰਗ ਹੋ ਜਾਣੀ ਹੈ, ਕਿਉਂਕਿ ਐਵਰੀਬਡੀ ਥਿੰਕਸ ਮੈਨੂੰ